पदं तोय दिनी करी धर्म सारम बलि रीत चिनी किते दिवस बासे चले और देशा कली काल के तारे बेजा है बैसा लय संग मोको चले जाहे तीनो अगंदंब पारो शितं सीन की न सतगुरु जी साजी निवाजी उपस्थित सत्संग जीओ अपनी अपनी मन वृत्तियां नु एकागर करदे होए रसना पवित्र करिए इस वेले कलयुग दे बेड़े दे मला जिन्हां दी पातशाही चलदी है जिन्हां दे नाम दा झंडा झुलदा है जिन्हां ने सतजुग लाया है जिन्हां ने इस नामधारी संत खालसे दी नींह रखी है एक बारी सब गज के आखिए सब कहो धन सतगुरु राम सिंह सच्चे पातशाह जी जिन्हां दे लाए हुए बूटे जिन्हां ने हरी रखे सिखी नूं हरी रखिया सब गज के आखिए धन श्री सतगुरु हरि सिंह सच्चे पातशाह जिन्हां ने इस पनीरी नूं देसां प्रदेशां विच ला के अपनी कृपा दा पाणी पाया सब कहो धन सतगुरु प्रताप सिंह सच्चे पातशाह जी जिन्हां दी कृपा दे नाल ए पनीरी ए बूटे वड्डे हो के फैले भी फुले भी ते फले भी एक वारी सब गज के आखिए धन श्री सतगुरु जगजीत सिंह सच्चे पातशाह जी जिन्हां दी कृपा दे नाल अज भी सिखी विच वाधा हो रहा अज भी नामधारी पंथ संत खालसा चढ़दी कला विच है जिन्हां दी कृपा दे नाल आपां सारे इस तपदे होए जमाने विच शांति दा सुख आनंद माण रहे हैं सतगुरु दे दर्शन दा आनंद माण रहे हैं नाम जपन दा लाहा लै रहे हैं संगत विच बैठ के संगत दे दर्शन दा सुख लै रहे हैं समय दे मालक सतगुरु नूं याद करिए सब कहो धन सतगुरु दे सिंह जी सच्चे पातशाह कदी समा सी जदों कलयुग दे मला गुरु नानक देव सच्चे पातशाह जी दे रूप विच प्रगट होए संसार विच ते संसार दे भले वास्ते उन्हां ने जो कीता ओदे बारे इस तरह कवि जी लिखिया ते उन्हां ने की उपदेश संगत नूं अपने अन्याईयां नूं अपने सिखां नूं दिता करो सत संगं चिरं काल हिता अपना भला अपनी मुक्ति वास्ते हेत संतां दे नाल प्यार करो जिथे संतां दी संगत बैठी होवे उथे चिर काल बैठो बहुता समा उथे गुजारो हृदा शुद्ध होवे भजो नाम सेता सतगुरां दी बाणी दा वाकया तित जाए बह सत संगति जिथे हर का हर नाम बिलोई है जिथे नाम दा सिमरन कीता जा रहा होवे उथे जाके बह जाओ कवि जी लिखदे हृदा शुद्ध होवे जेड़े हिरदे विचों नाम दा उचारण हुंदा ओ हिरदा ही शुद्ध हो जांदा है भजो नाम स्वेता ए मुक्ति देन वाला सुख देन वाला शांति देन वाला ए नाम उथे बैठ के संगत विच जपो कहे बैने ऐसे पदंग तोए दिनी एने बचन सतगुरु नानक देव पातशाह जी आई संगत नूं कह के ते अपने चरण धो के चरण पौल चरणामृत चुली चुली सब नूं छकाया करी तां धर्मशाला भली रीत चीनी ऐसे तरीके नाल धर्मशाला बनवा के सारे नूं आख्या स्नान पानी करके इत्थे बैठ के ते सब नाम दा उचारण करो कहे बैने ऐसे किते दिवस बासे चले और देशा ओना नूं ए रीत पक्की करा के इस कला दे धारनी बना के इस पासे धर्म वाले पासे तोर के ਨੇਤਰੇ ਮੈਂ ਉਹਨਾਂ ਦਾ ਬਣਾ ਕੇ ਅਤੇ ਪਾਤਸ਼ਾਹ ਜੀ ਉੱਥੋਂ ਫਿਰ ਵਿਦਾ ਹੋਏ, ਕਿਸੇ ਹੋਰ ਦੇਸ਼ ਦਾ ਭਲਾ ਕਰਨ ਵਾਸਤੇ ਚੱਲੇ। ਕਲੀ ਕਾਲ ਕੇ ਤਾਰੇ ਬੇ ਜਾਏ ਬੈਸਾ, ਜਿਨ੍ਹਾਂ ਨੇ ਕਲਯੁਗ ਦੇ ਜੀਆਂ ਦੇ ਉਧਾਰ ਕਰਨ ਵਾਸਤੇ ਹੀ ਇਹ ਮਨੁੱਖਾਂ ਦੇ ਵਿੱਚ ਆਪਣੀ ਸ਼ਕਤੀ ਆਪਣੀ ਜੋਤ ਰੱਖੀ, ਉਹ ਹੁਣ ਪਰਉਪਕਾਰ ਕਰਨ ਵਾਸਤੇ ਦੂਸਰੇ ਕਿਸੇ ਨਗਰ ਵਿੱਚ ਪਾਤਸ਼ਾਹ ਜੀ ਗਏ। ਲਏ ਸੰਗ ਮੋਕੋ ਚਲੇ ਜਾਏ ਤੀਨੋ, ਭਾਈ ਬਾਲਾ ਜੀ ਕਹਿ ਰਿਹਾ ਮੈਨੂੰ ਵੀ ਨਾਲ ਲੈ ਕੇ ਅਤੇ ਭਾਈ ਮਰਦਾਨਾ ਜੀ ਨੂੰ ਵੀ ਨਾਲ ਲੈ ਕੇ ਅਤੇ ਪਾਤਸ਼ਾਹ ਜੀ ਵੀ ਤਿੰਨੇ ਅਸੀਂ ਤੁਰੇ ਜਾਂਦੇ ਅੱਗੇ। ਅਗੰ ਦੰਭ ਪਾਰੋ ਸ਼ੀਤਮ ਹੀਣ ਗਿਨੋ, ਜਿੱਥੇ ਜਿੱਥੇ ਵੀ ਗਏ, ਜਿੱਥੇ ਪਖੰਡ ਦਾ ਭਾਰੀ ਬੜਾ ਵੱਡਾ ਬੋਲਬਾਲਾ ਸੀ ਅਤੇ ਜਿਹੜੀ ਧਰਤੀ 'ਤੇ ਉੱਥੇ ਪਖੰਡ ਨੂੰ ਛੀਨ ਕੀਤਾ, ਖਤਮ ਕੀਤਾ, ਧਰਮ ਕਲਾ ਤੋਰੀ ਸੱਚੇ ਪਾਤਸ਼ਾਹ ਨੇ ਉੱਥੇ। ਤੋਟ ਗਛੰਦ ਜੈ ਨਾਮ ਮੁਨਾਫਿਕ ਦੇਸ਼, ਹਰ ਨਾਮ ਬੀਨ ਅਧੀਨ ਰਹਿ। ਜਿਹੜੇ ਦੇਸ਼ ਦਾ ਨਾਮ ਆ ਮੁਨਾਫਿਕ, ਨਾਮ ਤੋਂ ਬਹੀਨ ਨੇ ਅਤੇ ਕਿਸੇ ਦੇ ਅਧੀਨ ਉਹ ਲੋਕ ਕਿਸੇ ਦੇ ਆਸਰੇ ਰਹਿੰਦੇ ਨੇ, ਪਰ ਨਾਮ ਤੋਂ ਬਹੀਨ ਨੇ, ਨਾਮ ਨਹੀਂ, ਨਾਮ ਬਾਰੇ ਜਾਣਕਾਰੀ ਨਹੀਂ ਹੈ। ਸਤਸੰਗਤ ਰੀਤ ਨਾ ਕਾਨ ਸੁਣੀ, ਜਿਨ੍ਹਾਂ ਨੇ ਕੰਨਾਂ ਨਾਲ ਕਦੀ ਸੁਣੀ ਨਹੀਂ ਕਿ ਸਤ ਕੀ ਹੁੰਦਾ ਅਤੇ ਸੰਗਤ ਕੀ ਹੁੰਦੀ ਹੈ ਅਤੇ ਉੱਥੇ ਕੀ ਕਰੀਦਾ, ਇਹ ਕਦੀ ਨਹੀਂ ਸੁਣਿਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਭ ਮੂਰਖ ਮਾਨਵ ਕੋ ਗੁਣ ਨਾ ਗੁਣੀ, ਐਸੇ ਲੋਕ ਜਿੰਨੇ ਵੀ ਆ ਗ੍ਰੰਥਕਾਰ ਜੀ ਲਿਖਦੇ ਆ, ਉਹ ਸਾਰੇ ਮੂਰਖ ਆ, ਉਹਨਾਂ 'ਚ ਗੁਣੀ ਕੋਈ ਨਹੀਂ ਹੈ। ਗੁਣ ਇਹ ਆ ਕਿ ਸੰਗਤ ਵਿੱਚ ਬੈਠਣਾ, ਸਤਿਗੁਰੂ ਦਾ ਦਰਸ਼ਨ ਕਰਨਾ, ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ, ਇਹ ਗੁਣ ਨੇ ਸਾਰੇ। ਸ਼ਾਂਤ ਰਹਿਣਾ, ਧੀਰਜ ਰੱਖਣਾ, ਸਮਾਈ ਰੱਖਣੀ, ਆਪਾਂ ਰੋਜ਼ ਜਪਜੀ ਸਾਹਿਬ 'ਚੋਂ ਪੜ੍ਹਦੇ ਹਾਂ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਸਮਾ ਕੇ ਰਹਿਣਾ, ਸਾਰਿਆਂ ਨਾਲ ਮਿਲ ਕੇ ਰਹਿਣਾ। ਜਿਹੜੇ ਲੋਕ ਉਹ ਪੱਧਰ ਖੜਾ ਕਰਦੇ ਆ, ਲੜਾਈ ਖੜੀ ਕਰਦੇ ਆ, ਕੋਈ ਬਹਾਨਾ ਹੀ ਭਾਲਦੇ ਰਹਿੰਦੇ ਕਿ ਲੜਾਈ ਹੋਵੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਦੁਸ਼ਟ ਜਿੱਤੇ ਅਠਵਤ ਉਤਪਾਤਾ, ਜਿੰਨੇ ਦੁਸ਼ਟ ਲੋਕ ਉਤਪਾਤ ਖੜਾ ਕਰਦੇ ਆ ਨਾ, ਲੜਾਈ ਝਗੜਾ ਕਰਨ ਦੀ ਵਿਉਂਤੀ ਬਣਾ ਦਿੰਦੇ ਆ, ਕੋਈ ਨਾ ਕੋਈ ਪੰਗਾ ਖੜਾ ਕਰ ਦਿੰਦੇ ਆ, ਇਹ ਸਾਰੇ ਦੁਸ਼ਟ ਨੇ, ਇਹਨਾਂ ਸਾਰਿਆਂ ਨੂੰ ਮਾਰ ਦਿਓ। ਦੁਸ਼ਟ ਜਿੱਤੇ ਅਠਵਤ ਉਤਪਾਤਾ, ਉਠਵਤ ਖੜਾ ਕਰਦੇ ਨੇ ਪੰਗਾ ਲੜਾਈ ਦਾ, ਇਹਨਾਂ ਨੂੰ ਮਾਰ ਦਿਓ। ਦੁਸ਼ਟ ਜਿੱਤੇ ਅਠਵਤ ਉਤਪਾਤਾ, ਸਕਲ ਮਲੇਸ਼ ਬੁੱਧੀ ਵਾਲੇ ਲੋਕ ਨੇ, ਬਾਣਾ ਜਿਹੜਾ ਮਰਜ਼ੀ ਪਾਇਆ ਹੋਵੇ, ਪਰ ਇਹਨਾਂ ਦਾ ਇਰਾਦਾ, ਇਹਨਾਂ ਦੀ ਸੋਚ, ਇਹਨਾਂ ਦੇ ਵਿਚਾਰਧਾਰਾ ਮਲੇਸ਼ਾ, ਸਕਲ ਮਲੇਸ਼, ਇਹ ਸਾਰੇ ਮਲੇਸ਼ ਨੇ ਮਾਰ ਦਿਓ। ਦਸਵੇਂ ਪਾਤਸ਼ਾਹ ਅਕਾਲ ਪੁਰਖ ਅੱਗੇ ਅਰਜ ਕਰਦੇ ਆ ਕਿ ਇਹਨਾਂ ਨੂੰ ਮਾਰ ਦਿਓ, ਇਹ ਸੰਸਾਰ ਵਿੱਚ ਰਹਿਣਗੇ ਅਤੇ ਇਸੇ ਤਰੀਕੇ ਨਾਲ ਅਸ਼ਾਂਤੀ ਫੈਲੀ ਰਹੇਗੀ। ਅੱਛਾਈ ਅਤੇ ਬੁਰਾਈ, ਇਹਦੇ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ ਚੰਡੀ ਦੀ ਵਾਰ 'ਚੋਂ। ਤੈ ਹੀ ਦੁਰਗਾ ਸੱਜ ਕੇ ਦੈਂਤਾਂ ਦਾ ਨਾਸ ਕਰਾਇਆ, ਉਹ ਦੈਂਤਾਂ ਦਾ ਨਾਸ ਕਰਨ ਵਾਸਤੇ ਵੀ ਉਹ ਸ਼ਕਤੀ ਉਹਨਾਂ ਨੇ ਬਣਾਈ, ਪਰ ਉਹ ਕਹਿੰਦੇ ਸਿਰਜੇ ਦਾਨੋ ਦੇਵਤੇ, ਦਾਨੋ ਰਾਕਸ਼ਸ ਵੀ ਬਣਾਏ ਉਹਨੇ ਹੀ ਆ, ਸਿਰਜੇ ਦਾਨੋ ਦੇਵਤੇ ਵੀ ਉਹਨੇ ਬਣਾਏ ਆ, ਦੋਨਾਂ ਪੱਖਾਂ ਨੂੰ ਬਣਾਇਆ ਆਪ ਆ, ਆਪ ਬਣਾ ਕੇ ਅਤੇ ਫਿਰ ਉਹ ਤਮਾਸ਼ਾ ਜਿਹੜਾ ਉਹ ਕਰਦੇ ਲੜਾਈ ਝਗੜਾ, ਫਿਰ ਉਹਨੂੰ ਵੇਖਣ ਵਾਸਤੇ। ਫਿਰ ਸੱਚੇ ਪਾਤਸ਼ਾਹ ਕਹਿੰਦੇ ਸਿਰਜੇ ਦਾਨੋ ਦੇਵਤੇ, ਤਿੰਨ ਅੰਦਰ ਬਾਦ ਰਚਾਇਆ, ਉਹਨਾਂ ਵਿੱਚ ਲੜਾਈ ਪਾ ਦਿੱਤੀ, ਸ਼ੁਰੂ ਕਰ ਦਿੱਤੀ ਕਿ ਲੜੋ। ਅਤੇ ਫਿਰ ਜਦੋਂ ਪੁਕਾਰ ਕੀਤੀ ਨਾ ਸੰਤਾਂ ਨੇ ਕਿ ਸੱਚੇ ਪਾਤਸ਼ਾਹ ਅਸੀਂ ਤੇ ਤੇਰੇ ਆਸਰੇ ਹਾਂ, ਸਾਡੀ ਰੱਖਿਆ ਕਰੋ, ਅਤੇ ਫਿਰ ਉਹ ਸ਼ਕਤੀ ਪੈਦਾ ਕਰ ਦਿੱਤੀ। ਤੈਂ ਹੀ ਦੁਰਗਾ ਸਾਧਕ ਹੈ ਦੈਂਤਾਂ ਦਾ ਨਾਸ ਕਰਾਇਆ, ਉਹ ਸ਼ਕਤੀ ਸਾਧਕ ਆਖਿਆ ਕਿ ਇਹਨਾਂ ਸਾਰਿਆਂ ਦੈਂਤਾਂ ਦਾ ਨਾਸ ਕਰ ਦੇ, ਅਤੇ ਉਹਨੇ ਫਿਰ ਨਾਸ ਕੀਤਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਵੀ ਕਿਸੇ 'ਤੇ ਕਿਰਪਾ ਕਰਨੀ ਹੁੰਦੀ ਸੀ ਅਤੇ ਇਹ ਬਖਸ਼ਿਸ਼ ਕਰਦੇ ਸੀ ਪਾਤਸ਼ਾਹ ਜੀ। ਕਿਸੇ ਨੇ ਕਹਿਣਾ ਸੱਚੇ ਪਾਤਸ਼ਾਹ ਗਰੀਬੀ ਆ, ਘਰ ਵਿੱਚ ਧਨ ਪਦਾਰਥ ਦੀ ਲੋੜ ਹੈ, ਪਾਤਸ਼ਾਹੀ ਹੁਕਮ ਕਰਨਾ ਇੱਕ ਮਾਲਾ ਭਜਨ ਦੀ ਅਤੇ ਭਗੌਤਿਆਂ ਦੀ ਕਰਕੇ ਅਰਦਾਸ ਕਰੋ, ਸਤਿਗੁਰੂ ਪ੍ਰਤਾਪ ਸਿੰਘ ਜੀ ਕਿਰਪਾ ਕਰਨਗੇ ਅਤੇ ਉਹਨਾਂ ਦੇ ਘਰ ਬਰਕਤਾਂ ਵੇਖੀਆਂ। ਜੇ ਕਿਸੇ ਦੇ ਸਰੀਰ 'ਤੇ ਕਿਸੇ ਰੋਗ ਨੇ, ਕਿਸੇ ਰਾਕਸ਼ਸ ਨੇ, ਕਿਸੇ ਭੂਤ ਪ੍ਰੇਤ ਨੇ, ਕਿਸੇ ਛਾਇਆ ਨੇ, ਕਿਸੇ ਬਿਮਾਰੀ ਨੇ ਕਬਜ਼ਾ ਕਰ ਲਿਆ ਅਤੇ ਅਸ਼ਾਂਤੀ 'ਤੇ ਫਿਰ ਵੀ ਹੋ ਗਈ, ਇਹ ਸਾਰੇ ਰਾਕਸ਼ਸ ਹੀ ਲੋਕ ਨੇ, ਅਵਗਤੇ ਲੋਕ ਨੇ, ਇਹ ਰੂਹਾਂ ਜਿਹੜੀਆਂ ਇਹ ਸਰੀਰ 'ਤੇ ਅਟੈਕ ਕਰਦੀਆਂ ਨੇ, ਦੁਖੀ ਕਰਦੀਆਂ ਨੇ। ਅਤੇ ਫਿਰ ਪਾਤਸ਼ਾਹ ਜੀ ਕਹਿਣਾ ਇੱਕ ਮਾਲਾ ਭਜਨ ਦੀ ਅਤੇ ਭਗੌਤੀਆਂ ਦੀ ਕਰਕੇ ਅਰਦਾਸ ਕਰੋ ਅਤੇ ਸਰੀਰ ਦੀ ਰੱਖਿਆ ਹੋਵੇ ਉਹਨਾਂ ਤੋਂ ਛਡਾਉਣ ਵਾਸਤੇ ਵੀ। ਸਾਡੇ ਕੋਲ ਇਹ ਸ਼ਕਤੀ ਆ, ਜਿਹਨੂੰ ਸੁੱਖ ਚਾਹੀਦਾ, ਜਿਹਨੂੰ ਸ਼ਾਂਤੀ ਚਾਹੀਦੀ ਹੈ, ਜਿਹਨੂੰ ਦੇਹ ਅਰੋਗ ਚਾਹੀਦੀ ਆ ਅਤੇ ਜਿਹਨੂੰ ਦੁਸ਼ਮਣਾਂ ਤੋਂ ਬਚਾਅ ਚਾਹੀਦਾ, ਉਹ ਜ਼ਰੂਰ ਇੱਕ ਮਾਲਾ ਭਜਨ ਦੀ ਅਤੇ ਭਗੌਤੀਆਂ ਦੀ ਕਰੇ। ਜਿਹੜੇ ਕਰ ਸਕਦੇ ਆ ਉਹ ਇਹ ਕਰਨ, ਜਿਹੜੇ ਇਹ ਨਹੀਂ ਕਰ ਸਕਦੇ। ਅਤੇ ਚੰਡੀ ਦੀ ਵਾਰ ਦਾ ਥੋੜ੍ਹਾ ਕੁਛ ਥੋੜ੍ਹਾ ਹੀ ਪਾਠ ਆ, ਸਤਿਗੁਰੂ ਰਾਮ ਸਿੰਘ ਦਾ ਹੁਕਮ ਆ। ਅਤੇ ਮੈਂ ਅੱਗੇ ਵੀ ਇੱਕ ਦਿਨ ਚੰਡੀ ਦੀ ਵਾਰ ਦੀ ਗੱਲ ਕੀਤੀ ਸੀ, ਅੱਜ ਫਿਰ ਕਰਦਾ, ਕਿਉਂਕਿ ਵਾਰ ਵਾਰ ਅਸੀਂ ਯਾਦ ਕਰਾਂਗੇ ਅਤੇ ਸਾਨੂੰ ਚੇਤਾ ਰਹੇਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਵਿੱਚੋਂ ਵਾਪਸ ਆਏ, ਆਉਂਦਿਆਂ ਆਉਂਦਿਆਂ ਸਤਿਗੁਰ ਸੱਚੇ ਪਾਤਸ਼ਾਹ ਪਹਾੜਾਂ ਦੇ ਵਿੱਚ ਕਿਸੇ ਨਗਰ ਵਿੱਚ, ਨਗਰ ਦੇ ਬਾਹਰ ਠਹਿਰੇ ਸੀ, ਥੋੜ੍ਹਾ ਆਰਾਮ ਕਰਨ ਵਾਸਤੇ ਬੈਠੇ ਸੀ। ਉੱਥੋਂ ਦਾ ਰਾਜਾ ਚੰਡੀ ਦੇਵੀ ਦਾ ਉਪਾਸ਼ਕ ਸੀ ਅਤੇ ਅੱਜ ਦੇ ਦਿਨ ਉਹਨੇ ਕਿਸੇ ਬੰਦੇ ਦੀ ਬਲੀ ਦੇਣੀ ਸੀ ਦੁਰਗਾ ਨੂੰ, ਚੰਡੀ ਨੂੰ ਖੁਸ਼ ਕਰਨ ਵਾਸਤੇ। ਅਤੇ ਜਦੋਂ ਉਹ ਆਪਣੀ ਪ੍ਰਜਾ ਸਮੇਤ, ਆਪਣੇ ਸਿਪਾਹੀਆਂ ਮੰਤਰੀਆਂ ਸਮੇਤ, ਆਪਣੇ ਪੁਜਾਰੀਆਂ ਸਮੇਤ ਚੰਡੀ ਮਾਤਾ ਦੇ ਮੰਦਰ ਵਿੱਚ ਆ ਰਹੇ ਸੀ, ਅਤੇ ਰਸਤੇ ਵਿੱਚ ਜਦੋਂ ਉਹਨੇ ਵੇਖਿਆ ਨਾ ਭਾਈ ਬਾਲੇ ਨੂੰ, ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਅਤੇ ਮਰਦਾਨੇ ਨੂੰ, ਮਰਦਾਨਾ ਬਹੁਤਾ ਸੋਹਣਾ ਨਹੀਂ ਸੀ ਕਿਉਂਕਿ ਮਰਾਸੀਆਂ ਦੇ ਘਰ ਦਾ ਜਨਮ ਸੀ, ਕੁਛ ਰੰਗ ਵੀ ਉਹਦਾ ਸੀ, ਸਰੀਰ ਦੀ ਬਨਾਵਟ ਵੀ ਉੱਦਾਂ ਦੀ ਸੀ। ਅਤੇ ਦੂਸਰੇ ਪਾਸੇ ਭਾਈ ਬਾਲਾ ਜੀ ਉਹ ਬੜੇ ਸੋਹਣੇ ਸਰੀਰ ਦੇ ਸੀ, ਅਤੇ ਉਹਨਾਂ ਨੇ ਭਾਈ ਬਾਲੇ ਨੂੰ ਪਕੜ ਲਿਆ ਕਿ ਇਹਦੀ ਅੱਜ ਬਲੀ ਦਿੰਦੇ ਹਾਂ, ਅਤੇ ਉਹ ਲੈ ਕੇ ਨਾਲ ਤੁਰ ਪਏ। ਸਗੋਂ ਸੱਚੇ ਪਾਤਸ਼ਾਹ ਜੀ ਆਖਿਆ ਮਰਦਾਨਾ ਆਪਣੇ ਸਾਥੀ ਦੇ ਨਾਲ ਜਾ। ਅਤੇ ਜਦੋਂ ਉਹ ਮਰਦਾਨਾ ਨਾਲ ਨਾਲ ਜਾ ਰਿਹਾ ਅਤੇ ਮਰਦਾਨਾ ਉਹਨੂੰ ਚੇਤਾ ਕਰਾ ਰਿਹਾ ਕਿ ਅੱਜ ਬਈ ਤੇਰਾ ਇਹਨਾਂ ਨੇ ਆਹੂਤੀ ਦੇ ਦੇਣੀ ਆ, ਤੇਰਾ ਕਤਲ ਉੱਥੇ ਹੋ ਜਾਣਾ ਆ, ਤੇਰੀ ਭੇਟ ਆ ਉੱਥੇ ਦੇਵੀ ਨੂੰ ਦੇ ਦੇਣੀ ਆ। ਉਹ ਕਹਿੰਦਾ ਮੇਰੀ ਤੇ ਕੋਈ ਭੇਟਾ ਨਹੀਂ ਕਿਸੇ ਨੂੰ ਦੇਣੀ, ਮੈਂ ਤੇ ਸਾਰਾ ਕੁਛ ਤਨ ਵੀ ਤੇ ਆਪਣਾ ਮਨ ਵੀ ਤੇ ਆਪਣਾ ਧਨ ਸਭ ਗੁਰੂ ਨੂੰ ਸੌਂਪ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ। ਤੇ ਕਹਿੰਦੇ ਫਿਰ ਮੇਰੇ ਕੋਲ ਕੀ ਬਚਿਆ? ਹੁਕਮ, ਗੁਰੂ ਦਾ ਹੁਕਮ ਮੇਰੇ ਕੋਲ ਬਚ ਗਿਆ, ਜੋ ਹੁਕਮ ਆ ਉਹ ਕਰਨਾ ਬਸ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਦੋਂ ਮੈਨੂੰ ਹੁਕਮ ਆ ਜਾਏਗਾ ਉਦੋਂ ਮੈਂ ਚਲੇ ਜਾਵਾਂਗਾ, ਜਦੋਂ ਸੱਦਣਗੇ ਬੁਲਾਉਣਗੇ ਚਲੇ ਜਾਵਾਂਗਾ। ਜਦੋਂ ਭੇਜਿਆ ਤੇ ਆ ਗਿਆ ਮੈਂ ਉਹਨਾਂ ਦੇ ਹੁਕਮ 'ਚ ਹਾਂ, ਮੈਨੂੰ ਨਾ ਮਰਨ ਦਾ ਡਰ ਰਿਹਾ, ਨਾ ਜੀਣ ਦਾ ਡਰ ਆ, ਨਾ ਕਿਸੇ ਦਾ ਡਰ ਆ, ਮੈਨੂੰ ਇੱਕੋ ਹੀ ਹੁਕਮ ਦੀ ਉਡੀਕ ਆ ਕਿ ਜਦੋਂ ਹੁਕਮ ਆਇਆ, ਜਿੱਦਾਂ ਦਾ ਹੁਕਮ ਆਇਆ ਅਤੇ ਹੁਕਮ ਨਾਲ ਸਭ ਕੁਛ ਹੋਣਾ। ਇਸ ਵਾਸਤੇ ਮਰਦਾਨਾ ਤੂੰ ਵੀ ਨਾ ਡਰ, ਮੈਨੂੰ ਕੋਈ ਡਰ ਨਹੀਂ ਹੈ। ਉਹ ਜਦੋਂ ਚੰਡੀ ਮਾਤਾ ਦੇ ਮੰਦਰ ਵਿੱਚ ਲੈ ਕੇ ਗਏ, ਜਦੋਂ ਉਹਨਾਂ ਨੇ ਆਪਣਾ ਸਾਰਾ ਕੁਛ ਪੂਜਾ ਦੀ ਸਮੱਗਰੀ ਤਿਆਰ ਕਰ ਲਈ ਅਤੇ ਤਿਆਰ ਕਰਕੇ, ਅਤੇ ਰਾਜੇ ਨੇ ਆਖਿਆ ਕਿ ਤੂੰ ਹੁਣ ਜਿਹੜੇ ਪੁਜਾਰੀ ਨੂੰ ਕਿਹਾ ਕਿ ਇਹਦੇ ਤਲਵਾਰ ਮਾਰ ਕੇ ਦਾ ਸਿਰ ਲਾ ਕੇ ਅਤੇ ਦੁਰਗਾ ਦੀ ਭੇਟਾ ਚੜਾਉਣਾ। ਜਦੋਂ ਉਹਨੂੰ ਇਹ ਗੱਲ ਰਾਜਾ ਹਲੇ ਕਹਿ ਹੀ ਰਿਹਾ ਸੀ ਕਿ ਇੰਨੇ ਸਮੇਂ 'ਤੇ ਹੁਣ ਤੋਂ 2 ਮਿੰਟਾਂ ਬਾਅਦ ਆਪਾਂ ਇਹ ਭੇਟਾ ਜਿਹੜੀ ਇਹ ਦੇਣੀ ਆ। ਅਤੇ ਜਦੋਂ ਉਹਨੂੰ ਉਹ ਗੱਲ ਦੱਸ ਕੇ ਥੋੜ੍ਹਾ ਜਿਹਾ ਪਿੱਛੇ ਹੋਇਆ ਅਤੇ ਇੰਨੇ ਚਿਰ ਦੇ ਵਿੱਚ ਉੱਥੋਂ ਇੱਕਦਮ ਚੰਡੀ ਜਿਹੜੀ ਸੀ ਉਹ ਪਹਿਲਾਂ ਤਾਂ ਪੱਥਰ ਦੀ ਮੂਰਤੀ ਬਣੀ ਹੋਈ ਸੀ ਪਰ ਉੱਥੋਂ ਪ੍ਰਗਟ ਹੋ ਗਈ, ਪ੍ਰਗਟ ਹੋ ਗਈ। ਇੰਨੇ ਤੇਜ਼ ਵਿੱਚ ਸੀ ਕਿ ਜਿਸ ਵੇਲੇ ਉਹ ਪ੍ਰਗਟ ਹੋਈ ਸਾਰੇ ਇੰਨਾ ਜ਼ਿਆਦਾ ਡਰ ਗਏ ਕਿ ਸਰੀਰ ਵਿੱਚ ਸੱਤਿਆ ਕਿਸੇ ਦੇ ਨਾ ਰਹੀ ਕਿ ਜਾਂ ਬੋਲੀਏ ਕੁਛ ਜਾਂ ਭੱਜ ਜਾਈਏ। ਅਤੇ ਸਾਰੇ ਹੱਕੇ ਬੱਕੇ ਰਹਿ ਗਏ, ਅੱਖਾਂ ਖੁੱਲ੍ਹੀਆਂ ਰਹਿ ਗਈਆਂ, ਦੇਖਦੇ ਰਹਿ ਗਏ ਕੀ ਹੋ ਰਿਹਾ। ਤੋ ਇੰਨੇ ਜ਼ੋਰ ਨਾਲ ਅੱਗੇ ਵਧੀ, ਰਾਜੇ ਦੀ ਜਿਹੜੀ ਗਾਤਰੇ ਤਲਵਾਰ ਪਾਈ ਹੋਈ ਸੀ ਉਹਨੇ ਖਿੱਚ ਲਈ, ਤਲਵਾਰ ਖਿੱਚ ਕੇ ਅਤੇ ਰਾਜੇ ਦਾ ਹੀ ਸਿਰ ਲਾ ਲਿਆ ਉਹਨੇ, ਲਾ ਕੇ ਉੱਥੇ ਚਲੇ ਗਈ ਆਪਣੇ ਆਪਣੇ ਆਸਣ 'ਤੇ, ਸਿਰ ਉੱਥੇ ਰੱਖ ਦਿੱਤਾ ਅਤੇ ਆਪ ਉੱਥੇ ਫਿਰ ਪੱਥਰ ਵਿੱਚ ਫਿਰ ਬਿਰਾਜਮਾਨ ਹੋ ਗਈ ਉਸੇ 'ਤੇ ਉਸੇ ਮੂਰਤੀ ਵਿੱਚ। ਲੋਕ ਭੱਜ ਗਏ ਡਰਦੇ ਹੋਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਭਾਈ ਬਾਲਾ ਜੀ ਮਰਦਾਨਾ ਜੀ ਇਹ ਜਦੋਂ ਗਏ ਜਾ ਕੇ ਦੱਸਿਆ, ਸਗੋਂ ਸੱਚੇ ਪਾਤਸ਼ਾਹ ਵੀ ਉੱਥੇ ਆ ਗਏ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆ ਕੇ ਪੁੱਛਦੇ ਆ ਕਿ ਹੇ ਸ਼ਕਤੀ, ਰਾਜਾ ਤੇ ਤੇਰਾ ਪੁਜਾਰੀ ਸੀ ਤੇ ਤੂੰ ਰਾਜੇ ਨੂੰ ਕਿਉਂ ਮਾਰਿਆ? ਉਹ ਕਹਿੰਦੀ ਆ ਮੈਂ ਕਿਸੇ ਦੀ ਬੱਧੀ ਹੋਈ ਨਹੀਂ ਹਾਂ, ਮੈਂ ਸਿਰਫ ਤੇ ਸਿਰਫ ਸੰਤਾਂ ਦੀ ਰੱਖਿਆ ਵਾਸਤੇ ਸੰਸਾਰ ਵਿੱਚ ਪ੍ਰਗਟ ਹੁੰਦੀ ਹਾਂ, ਸੰਤਾਂ ਦੀ ਰੱਖਿਆ। ਸੰਤਾਂ ਨੂੰ ਦੁੱਖ ਪਾਏ ਤੇ ਦੁਖੀ, ਸੰਤਾਂ ਨੂੰ ਕੋਈ ਦੁੱਖ ਦੇਵੇ ਤੇ ਮੈਨੂੰ ਬੜਾ ਭਾਰੀ ਦੁੱਖ ਹੁੰਦਾ, संत जिथे मेनू याद करन मैं उथे पहुंच जानी आ फटाफट, संत ना भी याद करन मैं उथे पहुंच जानी आ। संतां दी रक्षा वास्ते मैं अवतार धारदी आ, संसार विच मैं जिथे भी विचरदी आ संतां दी रक्षा वास्ते विचरदी आ। ਇਹ ਰਾਜਾ ਭਾਵੇਂ ਮੇਰਾ ਪੁਜਾਰੀ ਸੀ, ਮੇਰੀ ਮੇਰੇ ਵਾਸਤੇ ਇਹ ਸਾਰਾ ਕੁਛ ਕਰ ਰਿਹਾ ਸੀ, ਪਰ ਇਹਨੂੰ ਇਹਨੂੰ ਇਸ ਗੱਲ ਦਾ ਨਹੀਂ ਪਤਾ ਕਿ ਸੰਤ ਕੌਣ ਆ। ਇਹ ਸੰਤ ਨੂੰ ਹੀ ਮੇਰੀ ਭੇਟਾ ਦੇਣਾ ਚਾਹੁੰਦਾ ਸੀ। ਜਿਹੜਾ ਸੰਤਾਂ ਨੂੰ ਦੁਖੀ ਕਹਿੰਦਾ ਕਰਦਾ ਉਹ ਮੇਰਾ ਵੈਰੀ ਆ। ਜੋ ਸੰਤਨ ਸੰਤਨ ਕੇ ਵੈਰੀ ਨੇ ਸੋ ਵੈਰੀ ਨਿੱਜ ਮੇਰੇ, ਉਹ ਮੇਰੇ ਖੁਦ ਆਪਣੇ ਵੈਰੀ ਨੇ ਜਿਹੜੇ ਸੰਤਾਂ ਨੂੰ ਦੁੱਖ ਦਿੰਦੇ ਆ। ਇਸ ਵਾਸਤੇ ਮੈਂ ਇਹਦੀ ਤਲਵਾਰ ਫੜ ਕੇ ਇਹਦਾ ਹੀ ਸਿਰ ਲਾ ਲਿਆ ਕਿ ਇਹ ਹੀ ਸੰਤਾਂ ਦਾ ਵੈਰੀ ਸੀ, ਤੇ ਇਹ ਅੱਜ ਮਰਦਾਨਾ ਭਾਈ ਬਾਲਾ ਜੀ ਨੂੰ ਕਤਲ ਕਰਨਾ ਚਾਹੁੰਦਾ ਸੀ, ਤੇ ਇਹਨਾਂ ਦੀ ਰੱਖਿਆ ਵਾਸਤੇ ਤੇ ਮੈਂ ਆਈ ਆ। ਮੈਂ ਇਹਨਾਂ ਦਾ ਖੂਨ ਤੇ ਇਹਨਾਂ ਦਾ ਸਿਰ ਨਹੀਂ ਬਲੀ ਨਹੀਂ ਇਹਨਾਂ ਦੀ ਮੈਨੂੰ ਚਾਹੀਦੀ, ਮੈਨੂੰ ਤੇ ਸਿਰਫ ਇਹਨਾਂ ਦੀ ਰੱਖਿਆ ਵਾਸਤੇ ਸੰਸਾਰ ਵਿੱਚ ਆ, ਹੋਰ ਮੈਨੂੰ ਇਹਨਾਂ ਦੇ ਕੋਲੋਂ ਚਾਹੀਦਾ ਨਹੀਂ। ਜਿੱਥੇ ਜਿੱਥੇ ਮੈਨੂੰ ਇਹ ਯਾਦ ਕਰਨਗੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖ ਦਿੱਤਾ, ਅਥ ਜੈਕਾਰ ਸ਼ਬਦ ਕਥਨੰ ਬੇਲੀ ਬਿੰਦਰਮ ਛੰਦ, ਜੈ ਸ਼ਬਦ ਦੇਵ ਪੁਕਾਰ ਹੀ। ਦੇਵਤੇ ਜਦੋਂ ਜੈ ਜੈ ਦਾ ਨਾਰਾ ਲਾਉਂਦੇ ਆ ਤੇ ਫਿਰ ਇਹਨੂੰ ਖੁਸ਼ੀ ਹੁੰਦੀ ਆ। ਜੈ ਸ਼ਬਦ ਦੇਵ ਪੁਕਾਰ ਹੈ, ਸਭ ਫੁੱਲ ਫੁੱਲਨ ਡਾਰੇ, ਇੱਕ ਅਨਸਾਰ ਕੁੰਕਮ ਲਿਆਏ ਕੈ ਟੀਕਾ ਦੀ ਔਰ ਖਾਏ ਕੇ ਚੌਪਈ, ਉਸਤਦ ਸਭ ਹੂੰ ਕਰੀ ਅਪਾਰਾ, ਬ੍ਰਹਮ ਕਵਚ ਕੋ ਜਾਪੋ ਚਾਰਾ, ਸੰਤ ਸਮੂਹ ਪਰ ਫੁੱਲਤ ਭਏ, ਦੁਸ਼ਟ ਅਰਿਸ਼ਟ ਨਾਸ ਹੋਏ ਗਏ, ਸਾਧਨ ਕੋ ਸੁਖ ਬਢੇ ਅਨੇਕਾ। ਜਿਹੜੇ ਸਾਧ ਯਾਦ ਕਰਦੇ ਆ, ਫੁੱਲ ਤੇ ਦੇਵਤੇ ਵਰਸਾਉਂਦੇ ਆ, ਕਦੋਂ ਵਰਤਾਉਂਦੇ ਵਰਸਾਉਂਦੇ ਆ, ਜਦੋਂ ਇਹ ਛਗਤੀ ਸੰਤਾਂ ਦੀ ਰੱਖਿਆ ਵਾਸਤੇ ਦੁਸ਼ਟਾਂ ਨੂੰ ਮਾਰਦੀ ਆ, ਫਿਰ ਉਹ ਜੈ ਜੈਕਾਰ ਕਰਦੇ ਆ। ਉਸਤਦ ਸਭੋਂ ਕਰੀ ਅਪਾਰਾ, ਬ੍ਰਹਮ ਕਵਚ ਕੋ ਜਾਪ ਉਚਾਰਾ, ਸੰਤ ਸਮੂਹ ਪਰ ਫੁੱਲਤ ਭਏ। ਜਿਵੇਂ ਜਿਵੇਂ ਸੰਤ ਖੁਸ਼ ਹੁੰਦੇ ਸੰਸਾਰ ਵਿੱਚ ਵਿਚਰਦੇ ਆ, ਤਿਵੇਂ ਤਿਵੇਂ ਸ਼ਕਤੀ ਖੁਸ਼ ਹੁੰਦੀ ਆ। ਸੰਤ ਸਮੂਹ ਪਰ ਫੁੱਲਤ ਭਏ, ਦੁਸ਼ਟ ਅਰਿਸ਼ਟ ਨਾਸ ਹੋਏ ਗਏ, ਸਾਧਨ ਕੋ ਸੁਖ ਬੈਠੇ ਅਨੇਕਾ। ਜਦੋਂ ਸਾਧਨ ਬਹੁਤ ਸੁਖ ਵੱਧਦੇ, ਦਾਨਵ ਦੁਸ਼ਟ ਨਾ ਬਚਾਏਗਾ, ਸੰਸਾਰ ਦੇ ਦਾਨਵ ਤੇ ਦੁਸ਼ਟ ਕੋਈ ਵੀ ਨਾ ਜਦੋਂ ਰਵੇ। ਸੰਤ ਸਹਾਇ ਸਦਾ ਜਗ ਮਾਈ, ਜਾ ਤਾ ਸਾਧਨ ਹੋਏ ਸਹਾਈ। ਜਿੱਥੇ ਕਿੱਥੇ ਵੀ ਲੋੜ ਪਵੇ ਉੱਥੇ ਸਹਾਇਤਾ ਕਰਦੀ ਹੈ। ਉਹਨੇ ਆਪ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਖਿਆ ਕਿ ਜਿਹੜਾ ਮਰਜ਼ੀ ਸੰਤਾਂ ਨੂੰ ਦੁੱਖ ਦੇਵੇ ਉਹ ਮੇਰਾ ਵੈਰੀ ਆ, ਉਹਨੂੰ ਨਹੀਂ ਮੈਂ ਛੱਡਦੀ। ਉਹਦੇ ਵਾਸਤੇ ਮੈਂ ਕੋਈ ਦੇਰ ਨਹੀਂ ਲਾਉਂਦੀ, ਮੈਂ ਸੰਤਾਂ ਦੀ ਰਾਏ ਵੀ ਨਹੀਂ ਲੈਂਦੀ ਕਿ ਇਹਨੂੰ ਮਾਰਾਂ ਕਿ ਨਾ ਮਾਰਾਂ, ਉਹਨੂੰ ਮੈਂ ਤਤ ਛਿਨ ਮਾਰ ਦਿੰਦੀ ਹਾਂ। ਮੈਂ ਅਰਜ਼ੇ ਕਰ ਰਿਹਾ ਸੀ ਕਿ ਉਹ ਸ਼ਕਤੀ ਚੰਡੀ ਦੀ ਵਾਰ ਦੀ ਉਹ ਸਿਫਤ ਆਪਾਂ ਉਹਨੂੰ ਦੱਸ ਸਕਦੇ ਹਾਂ ਕਿ ਮੈਨੂੰ ਸਰੀਰ ਨੂੰ ਆਹ ਦੁੱਖ ਆ, ਮੈਨੂੰ ਘਰ ਵਿੱਚ ਆਹ ਦੁੱਖ ਆ, ਮੈਨੂੰ ਫਲਾਣੇ ਬੰਦੇ ਤੋਂ ਡਰ ਆ, ਫਲਾਣਾ ਵੈਰੀ ਮੈਨੂੰ ਤੰਗ ਕਰਦਾ, ਤੇ ਉਹ ਫਿਰ ਸਹਾਇਤਾ ਕਰਦੀ ਆ, ਉਹਨੂੰ ਹੋਰ ਸਪਰਸ਼ ਦੀ ਲੋੜ ਨਹੀਂ ਹੁੰਦੀ। ਆਪਾਂ ਯਾਦ ਕਰਨਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਸੀ ਕਿ ਤੂੰ ਕਿਹਦੀ ਕਿਹਦੀ ਸਹਾਇਤਾ ਕਰੇਗੀ। ਉਹਨੇ ਆਖਿਆ ਸੀ ਜਿਹੜਾ ਸੂਰਜ ਚੜੇ ਸੋਵੇਂ ਨਾ, ਸੂਰਜ ਚੜਦੇ ਨਾਲ ਤੇ ਸੂਰਜ ਛਿਪਦੇ ਨਾਲ ਸੋਵੇਂ ਨਾ। ਸੂਰਜ ਚੜਦੇ ਨਾਲ ਇਹ ਚੰਡੀ ਇਹ ਸ਼ਕਤੀ ਜਿਹੜੀ ਆ ਇਹ ਉਸ ਵੇਲੇ ਸੂਰਜ ਦੇ ਚੜਾਅ ਨਾਲ ਇਹ ਉਸ ਵੇਲੇ ਧਿਆਨ ਕਰਦੀ ਆ ਸੰਸਾਰ ਵਿੱਚ ਕਿ ਕਿੱਥੇ ਕਿੱਥੇ ਮੇਰੀ ਲੋੜ ਆ, ਕਿਹਦੀ ਕਿਹੜੇ ਸੰਤ ਭਗਤ ਨੇ ਕਿਹਦੀ ਕਿਹਦੀ ਮੈਂ ਰੱਖਿਆ ਕਰਨੀ ਆ। ਉਸ ਵੇਲੇ ਜਿਹੜਾ ਸੁੱਤਾ ਹੋਏ ਨਾ ਤੇ ਫਿਰ ਉਹਦੀ ਰੱਖਿਆ ਨਹੀਂ ਇਹ ਕਰਦੀ, ਉਹਦੇ ਤੇ ਬਹੁਤ ਨਾਰਾਜ਼ ਹੁੰਦੀ ਆ। ਸੂਰਜ ਚੜ੍ਹਦੇ ਨਾਲ ਜਿਹੜਾ ਸੁੱਤਾ ਹੋਵੇ, ਉਧਰੋਂ ਛਿਪਦੇ ਨਾਲ, ਤੁਹਾਨੂੰ ਪਤਾ ਹਰਨਾਕਸ਼ ਨੂੰ ਜਦੋਂ ਮਾਰਿਆ ਸੀ ਤੇ ਉਸ ਵੇਲੇ ਸੂਰਜ ਅੰਦਰ ਬਾਹਰ ਸੀ, ਸ਼ਾਮ ਦਾ ਸਮਾਂ ਸਮਾਂ ਸੀ, ਸੂਰਜ ਛਿਪਣ ਤੇ ਜਾ ਰਿਹਾ ਸੀ, ਅੱਧਾ ਛਿਪ ਚੁੱਕਾ ਸੀ, ਅੱਧਾ ਹਾਲੇ ਬਾਹਰ ਦਿਸਦਾ ਪਿਆ ਸੀ। ਉਸ ਵੇਲੇ ਜਦੋਂ ਇਹਨੇ ਧਿਆਨ ਮਾਰਿਆ ਕਿ ਇਹ ਦੁਸ਼ਟ ਤੰਗ ਕਰਦਾ ਪਿਆ ਮੇਰੇ ਸੰਤਾਂ ਨੂੰ, ਉਸ ਵੇਲੇ ਪੱਥਰ ਚੋਂ ਲੋਹੇ ਦੇ ਥੰਮ ਚੋਂ ਪ੍ਰਗਟ ਹੋ ਕੇ ਤੇ ਆਪਣੇ ਪੱਟਾਂ ਤੇ ਰੱਖ ਕੇ ਨੌਵਾਂ ਨਾਲ ਢਿੱਡ ਪੜ ਕੇ ਮਾਰ ਦਿੱਤਾ ਸੀ। ਤਤ ਛਿਨ ਉਸੇ ਵੇਲੇ ਦਹਿਲੀਜ਼ਾਂ ਵਿੱਚ ਜਿਨ੍ਹਾਂ ਨੂੰ ਪਤਾ ਕਿ ਇੱਥੇ ਭਗਵਾਨ ਦਾ ਵਾਸ ਆ, ਭਗਵਾਨ ਕਿੱਥੇ ਵੱਸਦੇ ਆ ਸਾਡੇ ਘਰ ਵਿੱਚ, ਦਹਿਲੀਜ਼ ਵਿੱਚ, ਉਹ ਅੰਦਰ ਨਹੀਂ ਜਾਂਦੇ, ਸਾਡੇ ਬੂਹੇ ਅੱਗੇ ਖਲੋ ਕੇ ਪਹਿਰਾ ਦਿੰਦੇ ਆ। ਸਤਿਗੁਰੂ ਬੂਹੇ ਅੱਗੇ, ਜਿਹੜੇ ਸਿਆਣੇ ਲੋਕ ਆ ਉਹ ਬੂਹੇ ਦੇ ਅੱਗੇ ਪਾਣੀ ਡੋਲ ਕੇ ਥਾਂ ਸੁੱਚਾ ਰੱਖਦੇ ਆ, ਉੱਥੇ ਜੋੜਾ ਨਹੀਂ ਦਹਿਲੀਜ਼ ਤੇ ਲੱਗਣ ਦਿੰਦੇ। ਕਈ ਲੋਕ ਉੱਥੇ ਦੀਵਾ ਜਗਾਉਂਦੇ ਆ, ਪਾਣੀ ਡੋਲਦੇ ਆ ਕਿ ਇੱਥੇ ਪਾਤਸ਼ਾਹ ਜੀ ਸਾਡਾ ਪਹਿਰਾ ਸਾਡੇ ਘਰ ਦੀ ਰਾਖੀ ਵਾਸਤੇ ਪਹਿਰਾ ਦਿੰਦੇ ਆ, ਉੱਥੇ ਬੈਠ ਕੇ ਵੀ ਦੁਸ਼ਟ ਨਾ ਕੋਈ ਅੰਦਰ ਚਲੇ ਜਾਵੇ। ਸਵੇਰੇ ਤੇ ਸ਼ਾਮ ਦੋਨੋਂ ਟਾਈਮ ਸਤਿਗੁਰੂ ਹਰ ਘਰ ਦੀ ਰਾਖੀ ਕਰਦੇ ਆ। ਪਰ ਆਪਾਂ ਨੂੰ ਵੀ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ। ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ ਕਿ ਸਵੇਰੇ ਸੂਰਜ ਚੜ੍ਹਦੇ ਨਾਲ ਤੇ ਛਿਪਦੇ ਨਾਲ ਕਿਸੇ ਸਿੱਖ ਨੂੰ ਨਹੀਂ ਸੌਣਾ ਚਾਹੀਦਾ, ਉਸ ਵੇਲੇ ਸਾਰੇ ਹੀ ਉਹਦੇ ਧਿਆਨ ਵਿੱਚ। ਸ਼ਾਮ ਨੂੰ ਸਵਸਥ ਆਥ ਬਾਣੀ ਬਰਮਾਓ, ਜਪਜੀ ਸਾਹਿਬ ਦਾ ਪਾਠ ਆ, ਸਵੇਰੇ ਵੀ ਬਾਣੀ ਪੜ੍ਹੀ ਜਾਵੇ, ਨਿਤਨਮ ਕੀਤਾ ਜਾਏ ਜਾਂ ਭਗੌਤੀ ਉਸ ਦਾ, ਤੇ ਸਵੇਰ ਨੂੰ ਅਸੀਂ ਕਰ ਸਕਦੇ ਹਾਂ ਭਗੌਤੇ ਦੀ ਮਾਲਾ, ਉਸ ਟਾਈਮ ਚੰਡੀ ਦੀ ਵਾਰ ਦਾ ਪੜ੍ਹ ਸਕਦੇ ਹਾਂ, ਉਸ ਉਗਰਦੰਤੀ ਪੜ੍ਹ ਸਕਦੇ ਹਾਂ, ਚੰਡੀ ਚਰਿੱਤਰ ਪੜ੍ਹ ਸਕਦੇ ਹਾਂ, ਭਗੌਤੀ ਦੀ ਮਾਲਾ ਕਰ ਸਕਦੇ ਹਾਂ। ਸ਼ਾਮ ਨੂੰ ਜਿਹੜੀ ਅਸੀਂ ਚੌਪਈ ਪੜ੍ਹਦੇ ਹਾਂ ਇਹ ਖਾਸ ਉਹਦੀ ਉਸਤਤ ਆ, ਇਹ ਖਾਸ ਉਹਦੇ ਅੱਗੇ ਇੱਕ ਅਰਦਾਸ ਆ, ਜਿਹੜੀ ਆਪਾਂ ਚੌਪਈ ਪੜ੍ਹਦੇ ਆ ਨਾ ਰਹਿ ਰਸ, ਇਹ ਸਾਰੀ ਉਹਦੇ ਅੱਗੇ ਅਰਦਾਸ ਆ, ਹੱਥ ਜੋੜ ਕੇ ਬੜੀ ਸ਼ਰਧਾ ਦੇ ਨਾਲ ਕਿ ਮੇਰੀ ਰੱਖਿਆ ਕਰੋ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਮਰੀ ਕਰੋ ਹੱਥ ਦੇ ਰੱਛਾ, ਹੱਥ ਜੋੜ ਕੇ ਅਰਜ ਕਰਦੇ ਪਏ ਕਿ ਮੇਰੀ ਹੱਥ ਦੇ ਕੇ ਰੱਖਿਆ ਕਰੋ, ਮੈਨੂੰ ਕੋਈ ਦੁਸ਼ਟ ਤੰਗ ਨਾ ਕਰ ਸਕੇ। ਆਪਾਂ ਸਾਰਿਆਂ ਨੇ ਇਹ ਅਰਦਾਸ ਕਰਨੀ ਹੈ ਸਵੇਰੇ ਵੀ ਅਤੇ ਸ਼ਾਮ ਵੀ, ਅਤੇ ਇਹ ਸਾਡਾ ਨਿਤਨੇਮ ਆ। ਇਹ ਚੰਡੀ ਦੀ ਵਾਰ, ਸਭ ਤੋਂ ਪਹਿਲਾਂ ਜਪ ਅਤੇ ਫਿਰ ਜਾਪ, ਦੋਵਾਂ ਦੇ ਹਜ਼ਾਰੇ ਅਤੇ ਚੰਡੀ ਦੀ ਵਾਰ। ਇਹ ਸਵੇਰ ਦਾ ਸਾਡਾ ਬਾਣੀ ਦਾ ਨਿਤਨੇਮ ਆ, ਅਤੇ ਇੱਕ ਮਾਲਾ ਭਜਨ ਦੀ ਅਤੇ ਇੱਕ ਭਗੋਤਿਆਂ ਦੀ। ਇੰਨਾ ਨਿਤਨੇਮ ਸਵੇਰ ਦਾ ਸਾਡਾ ਹਰ ਸਿੱਖ ਦਾ, ਹਰ ਬੀਬੀ ਦਾ, ਹਰ ਬੱਚੇ ਦਾ, ਹਰ ਭਾਈ ਦਾ ਹੋਣਾ ਚਾਹੀਦਾ ਅਤੇ ਜ਼ਰੂਰੀ ਆ। ਜੇ ਸੁਖੀ ਰਹਿਣਾ, ਦੇਹ ਕਰਕੇ ਅਰੋਗ ਰਹਿਣਾ, ਅਤੇ ਬਰਕਤਾਂ ਵੀ ਸਾਰੀਆਂ ਹੋਣ, ਸੁੱਖ ਵੀ ਸਾਰੇ ਹੋਣ, ਅਤੇ ਫਿਰ ਇਹ ਜ਼ਰੂਰ ਕਰੋ। ਸ਼ਾਮ ਨੂੰ ਰਹਿ ਰਾਸ ਆਰਤੀ ਸੋਹਿਲਾ ਅਤੇ ਕੁਛ ਸਮਾਂ ਨਾਮ ਸਿਮਰਨ, ਇਹ ਸਾਡਾ ਜ਼ਰੂਰ ਹੋਏ। ਅਤੇ ਮੈਂ ਗੱਲ ਕਰਦਾ ਪਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਬਚਨ ਕਰਦੇ ਸੀ, ਇੱਕ ਮਾਲਾ ਭਜਨ ਦੀ ਅਤੇ ਭਗਵਤੀ ਦੀ ਕਰਕੇ ਅਰਦਾਸ ਕਰੋ, ਤੁਹਾਡੇ ਸਰੀਰ ਦੀ ਰੱਖਿਆ ਹੋਏਗੀ। ਅਤੇ ਸਤਿਗੁਰੂ ਰਾਮ ਸਿੰਘ ਦਾ ਵਾਅਦਾ, ਉਹਨਾਂ ਨੇ ਬਚਨ ਦਿੱਤਾ ਹੋਇਆ, ਵਰ ਕਹਿ ਸਕਦੇ ਹਾਂ। ਉਹਨਾਂ ਨੇ ਕਿਹਾ ਭਾਈ, ਜੇ ਕੋਈ ਭਜਨ ਬਾਣੀ ਕਰੂਗਾ, ਉਸਦੇ ਸਰੀਰ ਦੀ ਗੁਰੂ ਹਰ ਤਰ੍ਹਾਂ ਕਰਕੇ ਰੱਖਿਆ ਕਰੂਗਾ, ਰਿਜਕ ਵਿੱਚ ਵੀ ਵਾਧਾ ਹੋਊਗਾ, ਉਸ ਨੂੰ ਦੁੱਖ ਕੋਈ ਨਹੀਂ ਰਹੂਗਾ। ਅਤੇ ਇਹ ਕਾਨੂੰਨ ਲਾਗੂ ਆ ਉਹਦੇ 'ਤੇ ਜਿਹੜਾ ਇਸ ਨਿਯਮ ਵਿੱਚ ਆ ਜਾਵੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਸ ਨੀਤੀ ਨੂੰ ਅਪਣਾਇਆ, ਜਿਹੜਾ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਭਾਈ, ਜੇ ਕੋਈ ਜ਼ੋਰਾਵਰ ਹੋਏ ਅਤੇ ਉਹਦੇ ਵਾਸਤੇ ਫਿਰ ਅਰਦਾਸ ਕਰਨੀ ਕਿ ਉਹ ਸੰਗਤ ਵਿੱਚ ਨਾ ਵੜ ਸਕੇ, ਉਹ ਇਹ ਕੰਮ ਕਰਨ ਜੋਗਾ ਹੀ ਨਾ ਰਹੇ। ਜੇ ਕੋਈ ਜ਼ੋਰਾਵਰ ਹੋਏ, ਕਹੇ ਅਤੇ ਨਾ ਆਖੇ ਲੱਗੇ, ਤਾਂ ਉਹਦੇ ਵਾਸਤੇ ਅਰਦਾਸ ਕਰਨੀ ਭਗਉਤੀ ਕਰਕੇ ਕਿ ਉਹ ਇਹ ਕੰਮ ਕਰਨ ਜੋਗਾ ਹੀ ਨਾ ਰਹੇ। ਇੱਥੇ ਸਤਿਗੁਰੂ ਰਣਜੀਤ ਸਿੰਘ ਜੀ ਜਦੋਂ ਕੋਈ ਇਸ ਤਰ੍ਹਾਂ ਅਰਜ ਕਰਦਾ, ਇਸ 'ਤੇ ਪਾਤਸ਼ਾਹ ਜੀ ਜਦੋਂ ਹੁਕਮ ਕਰਦੇ ਸੀ, ਮੇਰੇ ਤਜਰਬੇ ਦੇ ਵਿੱਚ ਨੇ ਇਹ ਗੱਲਾਂ, ਮੈਂ ਇਸ ਪਾਸੇ ਵਿਸਤਾਰ ਨਹੀਂ ਹਲੇ ਦੇਣਾ, ਅਤੇ ਮੈਂ ਇਹ ਦੱਸਦਾ ਕਿ ਜਦੋਂ ਇੱਕ ਸਿੱਖ ਨੇ ਵੀ ਅਰਦਾਸ ਕਰਕੇ, ਭਗਉਤੀ ਕਰਕੇ ਜਦੋਂ ਅਰਦਾਸ ਕੀਤੀ, ਜਿਹੜਾ ਸਿੱਖ ਬਹੁਤਾ ਤੰਗ ਕਰਦਾ ਸੀ, ਜਿਹੜਾ ਅਹੰਕਾਰੀ ਹੋ ਗਿਆ ਸੀ, ਉਹ ਮੁੜ ਕੇ ਇੱਥੇ ਆਉਣ ਜੋਗਾ ਨਹੀਂ ਰਿਹਾ। ਕਿੰਨੇ ਜਾਣੇ, ਕਿੰਨੇ ਲੋਕ ਮੈਂ ਵੇਖੇ ਨੇ ਜਿਹੜੇ ਮੇਰੀ ਅੱਖਾਂ ਦੇ ਸਾਹਮਣੇ ਨੇ। ਅਤੇ ਮੈਂ ਗੱਲ ਕਰਦਾ ਪਿਆ, ਇਹ ਸ਼ਕਤੀ ਤਤ ਸ਼ੇਨ ਸਹਾਈ ਹੁੰਦੀ ਆ, ਜਦੋਂ ਅਸੀਂ ਭਗਉਤੀ ਕਰਕੇ ਜਾਂ ਚੰਡੀ ਪੜ੍ਹ ਕੇ ਜਾਂ ਗੁਰਦੰਤੀ ਪੜ੍ਹ ਕੇ ਅਤੇ ਅਸੀਂ ਅਰਦਾਸ ਕਰਦੇ ਹਾਂ। ਅਤੇ ਹੁਣ ਸਾਡਾ ਨਾਮ ਧਾਰੀ ਸੰਤ ਖਾਲਸਾ ਜਿੰਨਾ ਵੀ ਆ, ਇਸ ਵੇਲੇ ਲੋੜ ਆ ਸਾਨੂੰ ਸਾਰਿਆਂ ਨੂੰ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਆ, ਸਤਿਗੁਰੂ ਰਣਜੀਤ ਸਿੰਘ ਜੀ ਇਹ ਬਚਨ ਸੁਣਾਉਂਦੇ ਸੀ, ਜਿੰਨੇ ਪੜ੍ਹੇ ਹੋਏ ਆ ਸਾਰੇ ਚੰਡੀ ਦੀ ਵਾਰ ਦਾ ਪਾਠ ਕਰਿਆ ਕਰੋ। ਹੁਣੇ ਹੁਣੇ ਮੈਨੂੰ ਆਉਣ 'ਚ ਥੋੜ੍ਹੀ ਦੇਰ ਹੋ ਗਈ, ਅਤੇ ਮੈਨੂੰ ਇੱਕ ਸਿੱਖ ਉਹਨੇ ਦੱਸਿਆ ਕਿ ਸਾਡੇ ਪੰਜਾਬ ਵਿੱਚ ਸੰਗਰੂਰ ਦੇ ਜ਼ਿਲ੍ਹੇ 'ਚ ਇੱਕ ਬੁੱਚੜਖਾਨਾ ਖੁੱਲ੍ਹ ਰਿਹਾ, ਅਤੇ ਉਹਦੇ ਵਾਸਤੇ ਆਵਾਜ਼ ਉੱਠੀ ਸੀ, ਅਤੇ ਇੱਕ ਵਾਰ ਦਬਾ ਦਿੱਤਾ ਗਿਆ ਸੀ, ਅਤੇ ਫਿਰ ਉਹਨਾਂ ਨੇ ਜੱਜ ਕੋਲੋਂ ਆਪਣੇ ਕਾਨੂੰਨੀ ਹਿਸਾਬ ਦੇ ਨਾਲ ਮਨਜ਼ੂਰੀ ਲੈ ਲਈ ਹੈ, ਅਤੇ ਦੁਬਾਰੇ ਫਿਰ ਉਹਦੇ ਵਾਸਤੇ ਉਹ ਆਗਿਆ ਹੋ ਗਿਆ ਕਿ ਲੱਗ ਜਾਏ ਪੰਜਾਬ ਦੇ ਵਿੱਚ ਬੁੱਚੜਖਾਨਾ। ਅਤੇ ਜੇ ਆਪਾਂ ਉੱਥੇ ਜਾ ਕੇ ਲੜ ਮਰਨਾ ਨਹੀਂ ਹੈ, ਆਪਾਂ ਉਹਦੇ ਵਾਸਤੇ ਇਹ ਅਰਦਾਸ ਕਰਨੀ ਆ ਸਾਰਿਆਂ ਨੇ ਕਿ ਉਹ ਬੁੱਚੜਖਾਨਾ ਨਾ ਲੱਗੇ, ਇੱਥੇ ਗਊਆਂ ਕਤਲ ਨਾ ਹੋਣ, ਗਊਆਂ ਦੇ ਜਾਏ ਇੱਥੇ ਕਤਲ ਨਾ ਹੋਣ, ਹੋਰ ਵੀ ਜੀਵ ਇੱਥੇ ਨਾ ਮਰਨ। ਜੇ ਅਸੀਂ ਇਹ ਅਰਦਾਸ ਕਰਾਂਗੇ, ਜਦੋਂ ਗਰੀਬਾਂ ਦੇ ਗੱਲ ਤੋਂ ਛੁਰੀ ਲੈ ਜਾਏਗੀ ਨਾ ਸਤਿਗੁਰੂ ਰਾਮ ਸਿੰਘ, ਆਉਣਾ ਉਦੋਂ ਆ, ਅਤੇ ਜ਼ਿੰਮੇਵਾਰੀ ਤੁਹਾਡੀ ਆ, ਸਾਡੀ ਜਿੰਨੇ ਵੀ ਸੰਤ ਖਾਲਸੇ ਵਿੱਚ ਅਸੀਂ, ਸਾਡਾ ਸਾਰਿਆਂ ਦਾ ਫਰਜ਼ ਆ। ਅਤੇ ਮੈਂ ਤੁਹਾਨੂੰ ਚੇਤਾ ਕਰਾਉਣਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਅਕਾਲ ਬੰਗੇ ਸ਼ਹੀਦਾਂ ਨੂੰ, ਜਿਹੜੇ ਸ਼ਹੀਦੀ ਜੱਥਾ ਚੜਿਆ ਸੀ, ਚੱਲਿਆ ਸੀ, ਉਹਨਾਂ ਨੂੰ ਰੋਕਣ ਵਾਸਤੇ ਗਏ ਕਿ ਜਿਹੜਾ ਕੰਮ ਤੁਸੀਂ ਤਲਵਾਰਾਂ ਦੇ ਨਾਲ, ਬਰਸ਼ਾਂ ਤਲਵਾਰਾਂ ਨਾਲ ਕਰਨਾ ਚਾਹੁੰਦੇ ਹੋ, ਇਹ ਤਾਂ ਮਾਲਾ ਨਾਲ ਵੀ ਹੋ ਸਕਦਾ, ਇਹ ਕੰਮ ਮਾਲਾ ਨਾਲ ਵੀ ਹੋ ਸਕਦਾ। ਨੌਜਵਾਨ ਬੱਚਿਆਂ ਬਾਰੇ ਵੀ ਮੈਂ ਅਰਜ਼ ਕਰਦਾ, ਜਿਨ੍ਹਾਂ ਦਾ ਇਹ ਰੁਝਾਨ ਹੋ ਗਿਆ ਕਿ ਵਿਦੇਸ਼ਾਂ ਵਿੱਚ ਜਾਈਏ, ਬਹੁਤਾ ਪੈਸਾ ਹੋਏ, ਸਤਿਗੁਰੂ ਜਗਜੀਤ ਸਿੰਘ ਜੀ ਉਹਨਾਂ ਦੇ ਉਪਦੇਸ਼ ਸੁਣੋ। ਬਹੁਤ ਵਾਰੀ ਇਹ ਬਚਨ ਕਰਦੇ ਸੀ, ਜਿਸ ਧਨ ਕੋ ਚਾਰ ਕੁੰਟੋਂ ਦਿਖਾਵੇ, ਜਿਨ੍ਹਾਂ ਪੈਸਿਆਂ ਵਾਸਤੇ ਅਸੀਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਂਦੇ ਹਾਂ, ਦੌੜ ਦੌੜ ਕੇ ਨੌਕਰੀਆਂ ਕਰਦੇ ਹਾਂ, ਸਿੱਖੀ ਰਹਿ ਜਾਂਦੀ ਹੈ, ਸਾਡੀ ਮਰਿਆਦਾ ਰਹਿ ਜਾਂਦੀ ਹੈ, ਪੈਸੇ ਵਾਸਤੇ ਜਾਂਦੇ। ਜਿਸ ਧਨ ਕੋ ਚਾਰ ਕੁੰਟੋਂ ਦਿਖਾਵੇ, ਸੋ ਧਨ ਹਰ ਸੇਵਾ 'ਤੇ ਪਾਵੇ, ਸੰਤ ਦੀ ਸੇਵਾ ਨਾਮ ਤੇ ਆਈ ਹੈ, ਉਹ ਧਨ ਨਾਮ ਜਪਿਆਂ ਵੀ ਮਿਲ ਸਕਦਾ ਆ, ਉਹ ਘਰ ਧਨ ਘਰ ਬੈਠਿਆਂ ਵੀ ਮਿਲ ਸਕਦਾ, ਉਹ ਧਨ ਭੋਰੇ ਵਿੱਚ ਬੈਠਿਆਂ ਵੀ ਮਿਲ ਸਕਦਾ, ਜਿਹੜਾ ਦਰਖਤਾਂ ਨੂੰ ਮਠਿਆਈਆਂ ਲਾ ਸਕਦਾ, ਜਿਹਦੇ ਮੈਂ ਸਤਿਗੁਰੂ ਹਰੀ ਸਿੰਘ ਦਾ ਵਚਨ ਚੇਤੇ ਕਰਾਉਣਾ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਹਲ ਵਾਹ ਕੇ ਆਏ, ਪਸੀਨੇ ਨਾਲ ਸਰੀਰ ਲੱਥ ਪੱਥਿਆ, ਮੈਲ ਕੱਟੇ ਨਾਲ ਥੱਕ ਕੇ ਚੂਰ ਹੋਏ ਆ, ਅਤੇ ਸਤਿਗੁਰੂ ਰਾਮ ਸਿੰਘ ਜੀ ਸੋਹਣੀ ਪੁਸ਼ਾਕ ਪਾਈ ਹੋਈ ਸੀ, ਗੜਵਾ ਹੱਥ ਜਲ ਵਾਲਾ ਅਤੇ ਮਾਲਾ ਫੜੀ ਹੋਈ ਸੀ। ਅੱਗੇ ਜਦੋਂ ਜਾ ਰਹੇ ਕਾਲ ਬੰਗੇ ਵਾਲੇ ਪਾਸੇ, ਜਦੋਂ ਖੇਤ ਵਿੱਚੋਂ ਉਹ ਆ ਰਹੇ ਸੀ, ਚਿਹਰਾ ਬੜਾ ਮੁਰਝਾਇਆ ਸੀ ਭਾਈ ਜੀ ਦਾ, ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਵੇਖ ਕੇ ਤਰਸ ਆ ਗਿਆ। ਮੈਂ ਤੁਹਾਡੇ ਚੇਤੇ ਵਿੱਚ ਲਿਆਉਣੀ ਚਾਹੁੰਦਾ ਗੱਲ ਕਿ ਸਤਿਗੁਰੂ ਰਾਮ ਸਿੰਘ ਨੂੰ ਤਰਸ ਆ ਗਿਆ, ਤਰਸ ਪਿਆ, ਮਿਹਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਅਤੇ ਸਤਿਗੁਰੂ ਸੱਜਣ ਮਿਲਿਆ ਤਾਂ ਸਤਿਗੁਰਾਂ ਨੇ ਕੀ ਦਿੱਤਾ ਫਿਰ ਤਰਸ ਕਰਕੇ? ਨਾਨਕ ਨਾ ਮਿਲੇ ਤਾਂ ਜੀਵਾਂ, ਤਨ ਮਨ ਥੀ ਵਿਹਾਰਿਆ। ਕਿਤੇ ਭੈਣੀ ਸਾਹਿਬ ਵਾਲੀ ਬੀਬੀ ਕੋਈ ਭਾਈ ਆਮ ਲੋਕਾਂ ਵਿੱਚ ਜਦੋਂ ਦੇਖੀਏ ਤੇ ਉਹਦੇ ਚਿਹਰੇ ਤੋਂ ਵੱਖਰਾ ਹੀ ਪਤਾ ਲੱਗਦਾ ਕਿ ਇਹ ਨਾਮਧਾਰੀ, ਇਹ ਸਿੱਖ, ਇਹ ਬੱਚਾ, ਇਹ ਭੈਣੀ ਸਾਹਿਬ ਦਾ ਆ, ਇਹ ਉੱਥੋਂ ਦਾ ਨਹੀਂ ਹੈ, ਕਿ ਉਹ ਵੱਖਰਾ ਨੂਰ ਹੈ ਉਹਦੇ ਚਿਹਰੇ ਤੇ, ਵੱਖਰਾ ਪ੍ਰਤਾਪ ਹੈ ਉਹਦਾ, ਉਹ ਆਮ ਲੋਕਾਂ ਵਿੱਚ ਰਲਦੇ ਨਹੀਂ ਹੈ। ਤੇ ਮੈਂ ਗੱਲ ਕਰ ਰਿਹਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਤਾਂ ਭਾਈ ਜੀ, ਹਾਂਜੀ ਪਾਤਸ਼ਾਹ ਜੀ, ਸੁੱਟ ਦਿਓ ਹਲ, ਸਤਿਵਚਨ ਜੀ, ਹਲ ਸੁੱਟ ਦਿੱਤਾ, ਮੋਢੇ ਤੇ ਚੱਕਿਆ ਸੀ, ਸੁੱਟ ਦਿੱਤਾ, ਹੁਣ ਨਹੀਂ ਕੋਈ ਖੇਤੀ ਦਾ ਕੰਮ ਕਰਨਾ। ਫਿਰ ਕੀ ਹੁਕਮ ਹੈ ਪਾਤਸ਼ਾਹ ਹੁਕਮ ਦਿੱਤਾ, ਇਸ਼ਨਾਨ ਪਾਣੀ ਕਰ ਲਓ ਤੇ ਮਾਲਾ ਫੜ ਲਓ। ਇਹ ਕੰਮ ਤੇ ਮਾਲਾ ਨਾਲ ਵੀ ਹੋ ਸਕਦਾ ਜਿਹੜਾ ਤੁਸੀਂ ਇੰਨੇ ਖੱਪ ਕੇ ਕਰਨ ਡੇ ਆ। ਮੈਂ ਖੇਤੀ ਕਰਕੇ ਦੇਖਿਆ, ਖੇਤੀ ਵਿੱਚ ਰੁੱਖੀ ਸੁੱਖੀ ਰੋਟੀ ਮਿਲਦੀ ਆ, ਬੇਟਾਈਮ ਮਿਲਦੀ ਆ। ਖੇਤੀ ਕਰਨ ਵਾਲਾ ਭਾਵੇਂ ਭਈਆ ਹੋਵੇ ਭਾਵੇਂ ਕਿਸਾਨ ਹੋਵੇ, ਉਹਨੂੰ ਰੁੱਖੀ ਸੁੱਖੀ ਰੋਟੀ ਮਿਲੂਗੀ, ਬੇਟਾਈਮ ਮਿਲੂਗੀ, ਤੇ ਪਸੀਨੇ ਨਾਲ ਕੱਪੜੇ ਮੈਲੇ, ਸਰੀਰ ਦੇ ਵਿੱਚ ਕੋਈ ਨਾ ਕੋਈ ਸੱਟ ਫੇਟ, ਕੋਈ ਨਾ ਰੋਗ ਲੱਗਿਆ ਹੀ ਰਹਿੰਦਾ। ਤੇ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਭਾਈ ਜੀ ਮਾਲਾ ਫੜ ਲਓ, ਜਿੰਨੀ ਜ਼ਿਆਦਾ ਮਾਲਾ ਫੇਰ ਸਕਦੇ ਮਾਲਾ ਫੇਰੋ, ਸਾਰੇ ਸੁੱਖ ਬਥੇਰੇ ਸੁੱਖ ਹੋ ਜਾਣਗੇ, ਕੋਈ ਕਮੀ ਨਹੀਂ ਰਹੂਗੀ। ਤੇ ਸਤਿਗੁਰੂ ਹਰੀ ਸਿੰਘ ਜੀ ਇਸ ਚੀਜ਼ ਨੂੰ ਅਪਣਾਇਆ। ਮੇਰੇ ਸਾਹਮਣੇ ਸੰਤ ਸੁਰਿੰਦਰ ਸਿੰਘ ਹਰੀ ਸਾਹਿਬ ਜਦੇ ਬੈਠੇ ਨੇ, ਮੈਂ ਇਹਨਾਂ ਨੂੰ ਦੇਖਿਆ, ਇਹਨਾਂ ਦੇ ਪਿਤਾ ਜੀ ਨੂੰ ਵੀ ਦੇਖਿਆ, ਰਸਨਾ ਚੱਲਦੀ ਰਹਿੰਦੀ ਹੈ, ਭਿੰਨ ਕਰਦੇ ਰਹਿੰਦੇ, ਜਦੋਂ ਵੀ ਮੈਂ ਕਦੀ ਦੇਖਿਆ ਹੋਵੇ ਰਸਤੇ ਵਿੱਚ ਕਿਤੇ ਘਰ ਕਿਤੇ ਵੀ, ਤੇ ਇਹਨਾਂ ਦੀ ਰਸਨਾ ਚੱਲਦੀ ਰਹਿੰਦੀ ਹੈ, ਮੈਨੂੰ ਚੇਤਾ ਆ ਗਿਆ ਇੱਥੋਂ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਇਸ ਬਚਨ ਨੂੰ ਅਪਣਾਇਆ, ਸਤਿਗੁਰੂ ਰਾਮ ਸਿੰਘ ਨੇ ਹੁਕਮ ਦਿੱਤਾ ਤਗੜੇ ਹੋ ਕੇ ਭਜਨ ਕਰੋ, ਬਹੁਤਾ ਨਾਮ ਸਿਮਰਨ ਕਰੋ, ਕੋਈ ਕਮੀ ਨਹੀਂ ਰਹੂਗੀ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਫਿਰ ਮਾਲਾ ਲੈ ਕੇ 22 ਮਾਲਾ ਵਿੱਚੇ ਭਜਨ ਦੀਆਂ, ਵਿੱਚੇ ਭਗੋਤੀ ਦੀਆਂ 24 ਘੰਟਿਆਂ 'ਚ ਰੋਜ਼ ਫੇਰਦੇ ਸੀ, ਆਰਾਮ ਵੀ ਕਰਦੇ ਸੀ, ਹੋਰ ਵਿਹਾਰ ਵੀ ਕਰਦੇ ਸੀ, ਤੇ ਇੰਨਾ ਨੇਤਰੇ ਉਹਨਾਂ ਨੇ ਆਪਣਾ ਪੱਕਾ ਕਰ ਲਿਆ ਸੀ ਕਿ ਜੇ ਸਾਰੇ ਸੁੱਖ ਇਹਦੇ ਨਾਲ ਆ, ਲੋਕ ਦੇ ਵੀ ਤੇ ਪ੍ਰਲੋਕ ਦੇ ਵੀ। ਤੇ ਫਿਰ ਉਹਨਾਂ ਨੇ ਇਸ ਨਾਮ ਨੂੰ, ਇਸ ਮਾਲਾ ਨੂੰ ਫਿਰ ਪੱਕਾ ਕਰ ਲਿਆ ਕਿ ਖੇਤੀ ਨਾਲੋਂ ਤਾਂ ਕੋਈ ਕੰਮ ਔਖਾ ਨਹੀਂ ਹੈ ਨਾ। ਤੇ ਫਿਰ ਜਦੋਂ ਮਾਲਾ ਫੇਰਨੀ ਸ਼ੁਰੂ ਕੀਤੀ ਤੇ ਫਿਰ ਕਾਲ ਪੈ ਗਿਆ ਬਾਗੜ ਦੇ ਇਲਾਕੇ ਵਿੱਚ, ਲੋਕ ਇੱਥੇ ਆ ਗਏ, ਇੱਥੇ ਧਨ ਪਦਾਰਥ ਵਰਤਦਾ ਵਾਧੂ, ਲੰਗਰ ਕੜਾਹ ਪ੍ਰਸ਼ਾਦ ਚੌਲ ਸਾਰਾ ਪਦਾਰਥ ਵਰਤਦਾ, ਬੇਅੰਤ ਪਦਾਰਥ ਵਰਤਦਾ, ਅੱਧੇ ਘੰਟੇ ਵਿੱਚ ਵੱਧ ਤੋਂ ਵੱਧ, ਤੇ ਉਹ 20,000 ਦੀ ਪੰਗਤ ਬਹਿੰਦੀ ਆ ਤੋਂ ਖਾ ਖਾ ਤੁਰੀ ਜਾਂਦੀ ਆ। ਰਾਜਾ ਮਹਾਰਾਜਾਂ ਦੇ ਲੰਗਰ ਬੰਦ ਹੋ ਗਏ, ਇੱਥੇ ਨਾ ਜ਼ਮੀਨ ਸੀ ਉਸ ਵੇਲੇ, ਨਾ ਉਸ ਵੇਲੇ ਬਹੁਤੀ ਕੋਈ ਅਗਰਾਈ ਸੀ ਇੱਥੇ, ਨਾ ਕੋਈ ਹੋਰ ਇੰਤਜ਼ਾਮ ਸੀ, ਪਰ ਫਿਰ ਵੀ ਲੰਗਰ ਦਿਨ ਰਾਤ ਵਰਤ ਰਿਹਾ। ਹੈਰਾਨ ਹੋ ਗਏ ਮੌਕੇ ਦੇ ਹਾਕਮ ਅੰਗਰੇਜ਼ ਗੌਰਮੈਂਟ, ਕਿ ਕਿੱਥੋਂ ਕੱਢ ਕੱਢ ਕੇ ਖਵਾਈ ਜਾਂਦੇ ਆ, ਸਾਰੀ ਧਰਤੀ ਪੁੱਟ ਕੇ ਤੇ ਅਸੀਂ ਖਜ਼ਾਨਾ ਲੈ ਆਉਂਦਾ ਭੈਣੀ ਸਾਹਿਬ ਦਾ, ਇਹ ਖਵਾ ਕਿੱਥੋਂ ਰਹੇ ਆ। ਭਜਨ ਦਾ ਪ੍ਰਤਾਪ ਭੜੋਲਿਆਂ 'ਚ ਪਿਆ ਪਿਆ ਅੰਨ ਵਧੀ ਜਾਂਦਾ ਸੀ, ਪਿਆ ਪਿਆ ਪੱਕਿਆ ਪੱਕਿਆ ਵਧੀ ਜਾਂਦਾ ਸੀ, ਥਾਲੀ ਵਿੱਚ ਵਰਤਾਉਂਦਿਆਂ ਵਰਤਾਉਂਦਿਆਂ ਵਧੀ ਜਾਂਦਾ ਸੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਪ੍ਰਮਾਣ ਦਿੰਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਅਰਜ਼ੀ ਕੀਤੀ, ਸੂਬੇ ਸਾਹਿਬਾਨ ਜਥੇਦਾਰ ਸਾਹਿਬਾਨ ਆਗੂ ਜਿਹੜੇ ਸੀ ਉਹ ਵੀ ਨਾਲ ਸੀ, ਦੀਵਾਨ ਵਿੱਚ ਬੈਠੇ, ਅਰਜ਼ੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਘਰ ਚਰਨ ਪਾਓ, ਮੇਲਾ ਕਰੋ। ਸੱਚੇ ਪਾਤਸ਼ਾਹ ਇੱਕ ਸੂਬਾ ਜੀ ਵੱਲ ਇਸ਼ਾਰਾ ਕਰਤਾ ਕਿ ਇਹਨਾਂ ਦੇ ਨਾਲ ਕਰ ਲਓ ਗੱਲ। ਬਹੁਤੀ ਵਾਰੀ ਸੱਚੇ ਪਾਤਸ਼ਾਹ ਆਪ ਨਹੀਂ ਨਾ ਕਰਦੇ, ਕਿਉਂਕਿ ਸਤਿਗੁਰਾਂ ਦਾ ਮਤਲਬ ਹੁੰਦਾ ਕਿ ਹਾਂ ਹੀ ਹੋਵੇ, ਨਾ ਕਿਤੇ ਨਾ ਹੋਵੇ, ਤੇ ਲੋੜ ਵੀ ਦੇਖਣੀ ਜ਼ਰੂਰੀ ਆ। ਤੇ ਸੱਚੇ ਪਾਤਸ਼ਾਹ ਇਸ਼ਾਰਾ ਕੀਤਾ, ਉਹਨਾਂ ਪੁੱਛ ਲਿਆ ਕਿੰਨਾ ਕੁ ਇੰਤਜ਼ਾਮ ਆ ਰਾਸ਼ਨ ਪਾਣੀ ਦਾ ਤੇ ਕਿੰਨੀ ਕੁ ਸੰਗਤ ਆਵੇ ਕਿ ਇਕੱਲੇ ਸੱਚੇ ਪਾਤਸ਼ਾਹ ਹੀ ਆ ਜਾਣ। ਤੇ ਉਹਨਾਂ ਨੇ ਆਖਿਆ ਵੀ ਸੰਗਤ ਜਿੰਨੀ ਮਰਜ਼ੀ ਲਿਆਓ, ਪਰ ਮੇਰੇ ਕੋਲ ਤੇ ਬਸ ਕਿਲੋ ਕੁ ਸੇਰ ਕੁ ਘਿਓ ਆ ਤੇ ਸੇਰ ਕੁ ਆਟਾ ਹੋਏਗਾ, ਹੋਰ ਮੇਰੇ ਕੋਲ ਨਹੀਂ ਹੈ ਕੁਛ। ਉਹਨਾਂ ਨੇ ਨਾ ਕਰ ਦਿੱਤੀ ਕਿ ਤੇਰੇ ਘਰ ਮੇਲਾ ਨਹੀਂ ਹੋ ਸਕਦਾ, ਕਿਉਂਕਿ ਜਿੱਥੇ ਨਾਮ ਦਾ ਭਿੰਨ ਬਣ ਦਾ ਪ੍ਰਵਾਹ ਚੱਲਣਾ ਉੱਥੇ ਲੰਗਰ ਦਾ ਵੀ ਪ੍ਰਵਾਹ ਚੱਲਣਾ, ਤੇ ਉਹ ਤੇਰੇ ਕੋਲ ਇੰਤਜ਼ਾਮ ਨਹੀਂ ਹੈ, ਤੇ ਤੇਰੇ ਘਰ ਕਿਸ ਤਰ੍ਹਾਂ ਸੰਗਤ ਆ ਸਾਰੇ ਆ ਜਾਣ, ਮੇਲਾ ਹੋ ਜਾਏ। ਉਹਨਾਂ ਨਾ ਕਰ ਦਿੱਤੀ, ਫਿਰ ਸਮਾਂ ਪਾ ਕੇ ਉਹਨੇ ਫਿਰ ਅਰਜ਼ੀ ਕੀਤੀ, ਤੇ ਜਦੋਂ ਉਹਨਾਂ ਵੱਲ ਇਸ਼ਾਰਾ ਹੋਇਆ ਤੇ ਉਹਨਾਂ ਫਿਰ ਨਾ ਕਰ ਦਿੱਤੀ, ਜਿਹਦੇ ਵੱਲ ਵੀ ਇਸ਼ਾਰਾ ਹੋਇਆ ਉਹ ਪੁੱਛਣ ਤੇ ਉਹ ਫਿਰ ਨਾ ਕਰਦੇ ਕਰਨ। ਉਹ ਫਿਰ ਸਾਗਰਾਂ ਨੂੰ ਆਪ ਮਿਲਿਆ, ਸੱਚੇ ਪਾਤਸ਼ਾਹ ਮੈਂ ਵੀ ਤੇਰਾ ਸਿੱਖ ਹੈ, ਮੇਰੇ ਘਰ ਮੇਲਾ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਹੋ ਸਕਦਾ, ਕਹਿੰਦੇ ਫਿਰ ਕਰੋ ਕਿਰਪਾ ਕਰੋ, ਘਰੇ ਚਲੇ ਗਏ। ਭਾਈ ਹਰਮੀਤ ਸਿੰਘ ਜੀ ਨੇ ਲਿਖਿਆ, ਸਤਿਗੁਰੂ ਬਿਲਾਸ ਉਹ ਉਹਨਾਂ ਨੇ ਲਿਖਿਆ ਸੱਚੇ ਪਾਤਸ਼ਾਹ ਦਾ, ਤੇ ਉਹ ਲਿਖਦੇ ਪਏ ਆ ਕਿ ਸੱਚੇ ਪਾਤਸ਼ਾਹ ਫਿਰ ਉਹਦੇ ਘਰ ਚਲੇ ਗਏ। ਜਦੋਂ ਘਰ ਚਲੇ ਗਏ, ਲਾਂਗਰੀ ਸਿੰਘਾਂ ਨੂੰ ਹੁਕਮ ਹੋਇਆ ਕਿ ਬਣਾਓ ਰਾਸ਼ਨ ਪਾਣੀ, ਤੇ ਉਹਨਾਂ ਨੇ ਸੇਰ ਆਟਾ, ਸੇਰ ਖੰਡ, ਸੇਰ ਘਿਓ ਅੱਗੇ ਰੱਖ ਦਿੱਤਾ, ਲਓ ਜੀ ਮਹਾਰਾਜ ਬਣਾਓ। ਸੰਗਤ ਸਗਲਾਂ ਦਾ ਆਉਣਾ ਵੇਖ ਕੇ ਦੂਰ ਤੱਕ ਸੱਚੇ ਪਾਤਸ਼ਾਹ ਬੈਠੇ, ਸੰਗਤ ਬੜੀ ਆ ਗਈ, ਬਹੁਤ ਸੰਗਤ ਆਈ, ਬਹੁਤ ਸੰਗਤ ਆਈ। ਜਦੋਂ ਉਹ ਕੜਾਹ ਪ੍ਰਸ਼ਾਦ ਬਣਾਉਣ ਵਾਲੇ ਨੇ ਦੇਖਿਆ ਤੇ ਉਹਨੇ ਆ ਕੇ ਕੰਨ ਵਿੱਚ ਹੌਲੀ ਦੇਣੀ ਕਹਿ ਦਿੱਤਾ ਕਿ ਇੱਕ ਸਿਰ ਆਟਾ ਤੇ ਇੱਕ ਸਿਰ ਘਿਓ ਤੇ ਇੰਨੇ ਕੁ ਖੰਡ ਆ, ਬਸ ਹੋਰ ਨਹੀਂ ਹੈ ਕੁਛ ਇਹਦੇ ਕੋਲ, ਤੇ ਕੀ ਬਣਾਉਣਾ ਤੁਸੀਂ ਹੁਣ ਆਪਣਾ ਹਿਸਾਬ ਕਿਤਾਬ ਲਾ ਲਓ। ਤੇ ਸੱਚੇ ਪਾਤਸ਼ਾਹ ਕਹਿੰਦਾ ਕੋਈ ਨਹੀਂ, ਬਣਾਓ ਬਣਾਓ ਤੁਸੀਂ।
ਉਹ ਬਣਾ ਲਿਆ ਗਿਆ। ਬਣਾਉਣ ਤੋਂ ਬਾਅਦ ਜਦੋਂ ਫੇਰ ਉਹ ਸੰਗਤ ਵਿੱਚ ਆਇਆ ਤੇ ਉਹ ਪੰਡਾਲ ਹੋਰ ਭਰ ਗਿਆ। ਉਹ ਜਿਹੜੀ ਜਗ੍ਹਾ ਬਣੀ ਸੀ ਹੋਰ ਦੂਰ ਤੱਕ ਸਾਰੀ ਸੰਗਤ, ਉਹ ਵਿਚਾਰਾ ਤੇ ਬਹੁਤ ਡਰ ਗਿਆ ਵੀ ਕਿੱਦਾਂ ਇਹਦੀ ਪੱਤ ਰਹਿ ਜਾਏਗੀ ਗਰੀਬ ਸਿੱਖ ਦੀ। ਭਾਵੇਂ ਦਰਸ਼ਨ ਸਭ ਨੇ ਕਰ ਲਿਆ ਪਰ ਪਿੱਛੇ ਸਭ ਨੂੰ ਇੱਛਾ ਹੁੰਦੀ ਕਿ ਮੈਨੂੰ ਵੀ ਕੜਾਹ ਪ੍ਰਸ਼ਾਦ ਮਿਲੇ ਤੇ ਰਜਵਾਂ ਮਿਲੇ ਜ਼ਿਆਦਾ ਮਿਲੇ। ਉਹਨੇ ਫਿਰ ਅਰਜ ਕਰਤੀ ਸੱਚੇ ਪਾਤਸ਼ਾਹ ਕੜਾਹ ਪ੍ਰਸ਼ਾਦ ਬਹੁਤ ਥੋੜਾ ਹੈ ਤੇ ਸੰਗਤ ਬਹੁਤ ਜ਼ਿਆਦੀ ਹੈ, ਕਿਸ ਤਰ੍ਹਾਂ ਇਹਦੀ ਗਰੀਬ ਦੀ ਪੱਤ ਰਹੇਗੀ। ਤੇ ਸਗੋਂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਤੁਸੀਂ ਦੋ ਥਾਲਾਂ ਵਿੱਚ ਪਾ ਲਓ ਜਿੰਨਾ ਵੀ ਹੈਗਾ ਤੇ ਉਹਨੂੰ ਢੱਕ ਕੇ ਰੱਖੋ। ਹਾਲੇ ਭੋਗ ਨਹੀਂ ਪਿਆ ਤੇ ਇੰਦਰ ਦੇਵਤਾ ਵੀ ਆ ਗਿਆ, ਮੀਂਹ ਪੈਣ ਲੱਗ ਪਿਆ, ਦੇਵਤੇ ਵੀ ਖੁਸ਼ ਹੋ ਗਏ। ਜਿੱਥੇ ਸਹੁਰਾਂ ਦਾ ਦੀਵਾਨ ਲੱਗਿਆ ਹੋਵੇ ਤੇ ਦੇਵਤੇ ਵੀ ਆ ਗਏ, ਉਹ ਵੀ ਖੁਸ਼ੀ ਆਪਣੀ ਖੁਸ਼ੀ ਵਿੱਚ, ਤੇ ਉਹਨਾਂ ਵੀ ਮੀਂਹ ਪਾਇਆ। ਭੋਗ ਪੈਣਾ ਸੀ, ਅਰਦਾਸ ਹੋਈ ਤੇ ਉਹ ਜਦੋਂ ਮੀਂਹ ਪੈਣ ਲੱਗ ਪਿਆ ਤੇ ਆਖਿਆ ਚਾਦਰ ਇੱਕ ਥੱਲਿਓਂ ਚੰਦੋਵੇ ਦੇ ਹੋਰ ਕਰ ਦਿਓ, ਇਹ ਵੀ ਧਿਆਨ ਰੱਖੇਗਾ, ਗੁਰਬਾਣੀ ਦਾ ਅਦਬ ਕਰੇਗਾ, ਇੱਦਾਂ ਦੇ ਵਚਨ ਮੈਂ ਥੋੜਾ ਜਿਹਾ ਪ੍ਰਮਾਣ ਹੀ ਦੇਣਾ ਸੀ। ਤੇ ਫਿਰ ਜਦੋਂ ਭੋਗ ਪੈ ਗਿਆ ਤੇ ਫਿਰ ਅਰਜ ਹੋਈ ਕਿ ਸੱਚੇ ਪਾਤਸ਼ਾਹ ਇੰਨਾ ਕੀ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕੀਤਾ ਪਹਿਲਾਂ ਅਰਦਾਸ ਕਰਕੇ ਤੇ ਫਿਰ ਗੁਰਦਰਿਆ ਵਿੱਚ ਪਹੁੰਚਾਓ, ਜਿਹੜਾ ਵਗਦਾ ਪਾਣੀ ਆ ਥੋੜਾ ਜਿਹਾ ਕਿਣਕਾ ਉਹਦੇ ਵਿੱਚ ਪਾਇਆ ਜਾ, ਅਸੀਂ ਖੂਹ ਵਿੱਚ ਪਾ ਦਿੰਦੇ ਹਾਂ ਜਾਂ ਵਗਦੇ ਪਾਣੀ 'ਚ ਪਾਉਂਦੇ ਹਾਂ। ਹੁਕਮ ਹੋਇਆ ਗੁਰੂ ਦਾ ਦਰਿਆ ਜਿਹੜਾ ਥੱਲੇ ਧਰਤੀ 'ਤੇ ਵਗ ਰਿਹਾ ਨਾ ਉਹਦੇ ਵਿੱਚ ਕਿਣਕਾ ਪਾਓ, ਥੋੜਾ ਜਿਹਾ ਪ੍ਰਸਾਦ ਉਹਦਾ ਵਰਤਾਰਾ। ਪਹਿਲੇ ਗੁਰਦਰਿਆ ਵੇ ਕੋ ਪਹੁੰਚਾਵੋ, ਬਹੁਤ ਪੰਜ ਪਿਆਰਿਆਂ ਕੋ ਵਰਤਾਵੋ, ਪੰਜ ਪਿਆਰਿਆਂ ਨੂੰ ਹੱਥ ਧੋਆ ਕੇ ਫਿਰ ਉਹਨਾਂ ਨੂੰ ਛਕਾ ਦਿਓ ਦੋਹਰਾ ਗੱਫਾ, ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਦਾ ਤੇ ਸਤਿਗੁਰੂ ਰਾਮ ਸਿੰਘ ਦੇ ਪੰਜ ਪਿਆਰਿਆਂ ਦਾ, ਦੋਹਰਾ ਗੱਫਾ ਉਹਨਾਂ ਨੂੰ ਦੇ ਕੇ ਤੇ ਸੱਚੇ ਪਾਤਸ਼ਾਹ ਹੁਕਮ ਦਾ ਬਹੁਤ ਇਸ ਉੱਪਰ ਪਰਦਾ ਪਾਵੋ, ਕੜਾਹ ਪ੍ਰਸ਼ਾਦ ਉੱਪਰ ਫਿਰ ਪਰਦਾ ਪਾ ਕੇ ਤੇ ਫਿਰ ਬੋਲਣਾ ਨਹੀਂ ਹੈ ਤੇ ਉਹਨੂੰ ਨੰਗਾ ਵੀ ਨਹੀਂ ਕਰਨਾ। ਤੇ ਸੱਚੇ ਪਾਤਸ਼ਾਹ ਇੱਥੇ ਸਤਿਗੁਰੂ ਰਜੀਤ ਸਿੰਘ ਜੀ ਬਹੁਤ ਵਾਰੀ ਹੁਕਮ ਕਰਦੇ ਹੁੰਦੇ ਸੀ ਕਿ ਫਿਰ ਇੰਨਾ ਇੰਨਾ ਦਿਓ, ਇੰਨਾ ਇੰਨਾ ਨਹੀਂ, ਇੰਨਾ ਇੰਨਾ, ਇਹਨਾਂ ਦਾ ਕੜਾਹ ਪ੍ਰਸ਼ਾਦ ਦਿਓ। ਇੱਥੋਂ ਦਾ ਦਿੱਤਾ ਕੜਾਹ ਪ੍ਰਸ਼ਾਦ ਸਰੀਰ ਦਾ ਨੁਕਸਾਨ ਨਹੀਂ ਕਰਦਾ, ਇਹ ਮੇਰਾ ਤਜਰਬਾ ਆ। ਕੋਈ ਖਾਵੇ, ਜਿਹੜਾ ਮਰਜ਼ੀ ਖਾਵੇ, ਸਰੀਰ ਨੂੰ ਨੁਕਸਾਨ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰਾਂ ਨੂੰ ਭੋਗ ਲੱਗਿਆ ਹੁੰਦਾ, ਗੁਰਬਾਣੀ ਦਾ ਉਹਦੇ 'ਤੇ ਪਾਠ ਹੋਇਆ ਹੁੰਦਾ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਸੁੱਖ ਦੇਣ ਵਾਲੀ ਚੀਜ਼ ਹੁੰਦੀ ਹੈ, ਸਰੀਰ ਨੂੰ ਸੁੱਖ ਸ਼ਾਂਤੀ ਦੇਣ ਵਾਲੀ ਚੀਜ਼ ਹੁੰਦੀ ਹੈ, ਗਿਆਨ ਦੇਣ ਵਾਲੀ ਚੀਜ਼ ਹੁੰਦੀ ਹੈ, ਸੀਧ ਪ੍ਰਸਾਦ ਹੁੰਦਾ, ਮੁਕਤੀਦਾਤਾ ਹੁੰਦਾ। ਅਤੇ ਵਰਤਾਓ ਖੁੱਲ੍ਹਾ ਖੁੱਲ੍ਹਾ, ਇਹਨਾਂ ਨਾਲ ਗੱਫਾ, ਅਤੇ ਉਸ ਉਹਨਾਂ ਨੇ ਕਹਿਤਾ ਵੀ ਤੁਸੀਂ ਖੁੱਲ੍ਹਾ ਵਰਤਾਓ ਅਤੇ ਨਾਲੇ ਭਜਨ ਕਰੀ ਜਾਓ, ਨਾਲੇ ਨੰਗਾ ਨਹੀਂ ਕਰਨਾ ਪਰਦਾ ਪਾ ਕੇ। ਅਤੇ ਉਹ ਜਿਹੜੇ ਵਰਤਾਉਣ ਵਾਲੇ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਕਹਿਤਾ ਮੁੱਕਦਾ ਨਹੀਂ, ਖੁੱਲ੍ਹੇ ਦਿਲ ਨਾਲ ਵਰਤਾਓ, ਖੁੱਲ੍ਹਾ ਗੱਫਾ ਵਰਤਾਓ। ਦੋ ਹੀ ਥਾਲ ਸੀ, ਉਹ ਜਿਉਂ ਵਰਤਾਉਣ ਲੱਗੇ ਇੱਧਰੋਂ ਸਿਰੇ ਤੱਕ ਉੱਧਰੋਂ ਸਿਰੇ ਤੱਕ। ਜੇ ਬਣਿਆ ਪਦਾਰਥ ਮੌਕੇ 'ਤੇ ਨਾ ਵਧੇ ਤਾਂ ਗੁਰੂ ਦੀ ਫਿਰ ਗੁਰਬਾਣੀ ਝੂਠੀ ਹੁੰਦੀ ਹੈ। ਨਵ ਨੇ ਦਰਿਦ ਸਿੱਧ ਦੀਨੇ ਕਰਤੇ ਤੋਟ ਨਾ ਆਵੇ ਕਾਈ ਰਾਮ, ਖਾਤ ਖਰਚਤ ਬਿਲਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ, ਕੋਟ ਵਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ। ਜਿੱਥੇ ਦਾਤ ਵਰਤਦੀ ਆ ਉੱਥੇ ਕਰੋੜਾਂ ਵਿਘਨ ਭੱਜਦੇ ਆ, ਦੁੱਖ ਨੇੜੇ ਨਹੀਂ ਆ ਸਕਦਾ। ਕਲਯੁਗ ਨੂੰ ਅੰਦਰ ਆਉਣ ਦਾ ਹੁਕਮ ਨਹੀਂ ਹੈ, ਕਲਯੁਗ ਜਦੋਂ ਅੰਦਰ ਆਉਂਦਾ ਫਿਰ ਪਦਾਰਥ ਮੁੱਕ ਜਾਂਦਾ ਹੈ। ਆਪਾਂ ਸੁਣਿਆ ਇਤਿਹਾਸ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰੋਜ਼ਪੁਰ ਦੇ ਇਲਾਕੇ ਵਿੱਚ ਗਏ, ਦੌਰਾ ਕਰਦੇ ਕਰਦੇ ਕਿਸੇ ਪਿੰਡ ਵਿੱਚ ਠਹਿਰੇ ਅਤੇ ਉਹ ਪ੍ਰਸ਼ਾਦੇ ਪਕਾਉਣ ਟੋਕਰੀਆਂ ਭਰਨ ਵਾਸਤੇ, ਵੀ ਟੋਕਰੀਆਂ ਭਰਨਗੀਆਂ ਫਿਰ ਪੰਗਤਾਂ ਲਾ ਕੇ ਵਰਤਾਵਾਂਗੇ। ਉਹ ਪ੍ਰਸ਼ਾਦੇ ਟੋਕਰੀਆਂ ਵਿੱਚ ਰੱਖੀ ਹੈ, ਪਕਾ ਲੋਹਾਂ ਤੇ ਪ੍ਰਸ਼ਾਦੇ ਪੱਕਦੇ, ਵੇਲਣ ਵਾਲੇ ਕਾਹਲੀ ਕਾਹਲੀ ਵੇਲ ਕੇ ਬਣਾ ਬਣਾ ਕੇ ਰੱਖੀ ਜਾਂਦੇ ਆ, ਪਰ ਜਦੋਂ ਪ੍ਰਸ਼ਾਦਾ ਟੋਕਰੀ ਦੇਖਣ ਟੋਕਰੀ ਖਾਲੀ, ਹਾਰ ਕੇ ਅੱਕ ਕੇ ਉਹਨਾਂ ਨੇ ਵੇਖਿਆ ਕਿੱਧਰ ਗਿਆ ਸਾਰਾ ਪਦਾਰਥ, ਕੀ ਕਰ ਸਕਦੇ ਹਾਂ ਅਸੀਂ, ਪਕਾਉਂਦੇ ਹਾਂ ਪਰ ਅੱਗੇ ਅੱਗੇ ਠਹਿਰਦਾ ਪ੍ਰਸ਼ਾਦਾ ਕੋਈ ਵੀ ਨਹੀਂ, ਅਸੀਂ ਦਿੰਦੇ ਵੀ ਕਿਸੇ ਨੂੰ ਨਹੀਂ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਆ ਕੇ ਕੰਨ ਵਿੱਚ ਅਰਧ ਕਰਤੀ ਸੱਚੇ ਪਾਤਸ਼ਾਹ ਵੀ ਸਵੇਰ ਦਾ ਪ੍ਰਸ਼ਾਦਾ ਪੱਕ ਰਿਹਾ ਪਰ ਟੋਕਰੀਆਂ ਵਿੱਚ ਪ੍ਰਸ਼ਾਦੇ ਗਾਇਬ ਹੋਈ ਜਾਂਦੇ ਆ। ਸੱਚੇ ਪਾਤਸ਼ਾਹ ਹੁਕਮ ਕੀਤਾ, ਇਸ ਘਰ ਦੇ ਘਰ ਵਾਲਿਆਂ ਨੇ ਆਪਣੇ ਕੁੱਖ ਦੇ ਬੱਚੇ ਮਾਰੇ ਹੋਏ ਆ, ਆਪਣੇ ਬੱਚੇ, ਕੁੜੀਆਂ ਮਾਰੀਆਂ, ਉਹ ਭੂਤਨੀਆਂ ਬਣੀਆਂ ਹੋਈਆਂ, ਉਹ ਨਾਲ ਦੀ ਨਾਲ ਲਈ ਜਾਂਦੀਆਂ। ਗੁਰੂ ਦੇ ਲੰਗਰ ਵਿੱਚੋਂ ਨਾ ਭੂਤਨੀਆਂ ਚੱਕ ਸਕਦੀਆਂ, ਨਾ ਕਲਯੁਗ ਦੀਆਂ ਫੌਜਾਂ ਚੱਕ ਸਕਦੀਆਂ, ਇਹ ਲੰਗਰ ਵਿੱਚੋਂ ਨਹੀਂ ਚੱਕ ਸਕਦੀਆਂ। ਇੱਥੇ ਬਰਕਤਾਂ ਵਰਦੀਆਂ, ਵਰਿਆ ਦਰਗਾਹ ਗੁਰੂ ਕੀ, ਕੁਦਰਤੀ ਨੂਰ ਇੱਥੇ ਵਰਦਾ ਤੇ ਉਹ ਪਿਆ ਪਦਾਰਥ ਵੀ ਬਣਿਆ ਵੀ ਵੱਧਦਾ ਰਹਿੰਦਾ, ਘਰ ਪਏ ਪੈਸੇ ਵੀ ਵੱਧ ਜਾਂਦੇ ਆ, ਸਾਰਾ ਕੁਛ ਵੱਧ ਜਾਂਦਾ ਨਾਮ ਜਪਣ ਵਾਲਿਆਂ ਦਾ। ਪਰ ਉਦੋਂ ਵੱਧਦਾ ਆ ਜਦੋਂ ਉਹ ਗੁਰੂ ਨਾਲ ਜੁੜਿਆ, ਜਿੰਨਾ ਚਿਰ ਉਹ ਹੁਕਮ ਵਿੱਚ ਆ, ਜਿੰਨਾ ਚਿਰ ਉਹ ਮਰਿਆਦਾ ਵਿੱਚ ਆ, ਜਿੰਨਾ ਚਿਰ ਉਹ ਨਿਯਮ ਵਿੱਚ ਆ। ਤੇ ਮੈਂ ਗੱਲ ਕਰ ਰਿਹਾ ਸੀ ਉਹ ਫਿਰ ਪ੍ਰਸਾਦ ਉਹਨਾਂ ਨੇ ਵਰਤਾਇਆ, ਸਤਿਗੁਰੂ ਰਾਮ ਸਿੰਘ ਜੀ ਹੁਕਮ ਕੀਤਾ ਪ੍ਰਸ਼ਾਦ ਦੇ ਇਹਨਾਂ ਦੀਆਂ ਲੜਕੀਆਂ ਭੂਤਨੀਆਂ ਬਣੀਆਂ ਹੋਈਆਂ ਉਹ ਲਈ ਜਾਂਦੀਆਂ, ਉਹ ਠਹਿਰਨ ਨਹੀਂ ਦਿੰਦੀਆਂ ਪ੍ਰਸ਼ਾਦੇ। ਲੋਕਾਂ ਦੇ ਵੱਡੇ ਬੋਲ, ਖੇਤ ਬੜਾ ਵੱਡਾ ਭਰਿਆ, ਲਾ ਕੇ ਜਦੋਂ ਬੋਰ ਆਇਆ ਤੇ ਜਦੋਂ ਤੋਲੇ ਤੇ ਦਾਣੇ, ਥੋੜੇ ਦਾਣੇ ਵਿੱਚੋਂ ਗਾਇਬ ਹੋ ਜਾਂਦੇ ਆ, ਭੂ ਚੱਕ ਕੇ ਲੈ ਜਾਂਦੇ ਆ। ਜੇ ਇੱਟਾਂ ਲਾਹੌਰ ਤੋਂ ਲਿਆ ਕੇ ਭਾਈ ਰੂਪੇ ਖੂਹ ਲਾ ਸਕਦੇ ਆ ਤੇ ਦਾਣੇ ਨਹੀਂ ਉਹ ਚੱਕ ਕੇ ਜਾ ਸਕਦੇ, ਉਹ ਲੈ ਜਾਂਦੇ ਆ। ਉਹ ਉਹਨਾਂ ਦੇ ਧਨ ਦੀ ਰਾਖੀ ਹੁੰਦੀ ਹੈ ਜਿਹੜੇ ਵਿੱਚ ਉਹ ਦਸਵਾਂ ਦੇ ਦਿੰਦੇ ਆ। ਉਹਨਾਂ ਦੇ ਧੰਨ ਦੀ ਰੱਖ ਹੁੰਦੀ ਜਿਹੜਾ ਗੁਰੂ ਦਾ ਵਿੱਚ ਹਿੱਸਾ ਰੱਖ ਲੈਂਦੇ ਸੱਚੇ ਪਾਤਸ਼ਾਹ। ਇਹ ਬਰਕਤ ਤੇਰੀ ਕਿਰਪਾ ਨਾਲ ਹੋਣੀ ਹੈ ਤੇ ਫਿਰ ਉਹਨਾਂ ਦਾ ਧੰਨ ਜਿਹੜਾ ਆ ਉਹ ਹੋਰ ਪਾਸੇ ਨਹੀਂ ਜਾਂਦਾ, ਚੋਰ ਨਹੀਂ ਲੈ ਕੇ ਜਾਂਦੇ, ਅੱਗ ਨਹੀਂ ਲੱਗਦੀ, ਡਾਕਟਰਾਂ ਬਿਮਾਰੀਆਂ ਤੇ ਮੁਕਦਮਿਆਂ ਤੇ ਨਹੀਂ ਲੱਗਦਾ, ਉਹਦੀ ਫਿਰ ਗੁਰੂ ਰਾਖੀ ਕਰਦਾ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਫਿਰ ਸੱਚੇ ਪਾਤਸ਼ਾਹ ਹੁਕਮ ਕੀਤਾ ਹੁਣ ਇਹ ਹੁਣ ਨਹੀਂ ਇਹ ਪਦਾਰਥ ਜਿਹੜਾ ਮੁੱਕਦਾ ਵਰਤਾਓ, ਤੇ ਹੁਕਮ ਹੋ ਗਿਆ ਵਰਤਾਓ। ਇੱਕ ਮੈਂ ਛੋਟਾ ਜਿਹਾ ਪ੍ਰਮਾਣ ਹੋਰ ਦਿੰਦਾ, ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੂਵਾੜੇ ਤੋਂ ਆ ਰਹੇ ਸੀ ਤੇ ਜਦੋਂ ਉਹਨਾਂ ਨੇ ਘੇਰਾ ਪਾ ਕੇ ਪੁੱਛਿਆ ਕੌਣ ਇਹਨਾਂ, ਆਖਿਆ ਉੱਚ ਦਾ ਪੀਰ ਹੈ, ਤੇ ਉਹਨਾਂ ਨੇ ਆਖਿਆ ਉੱਚ ਦਾ ਪੀਰ ਹੈ ਤੇ ਫਿਰ ਸਾਡਾ ਵੀ ਪੀਰ ਹੈ, ਸਾਡਾ ਫਿਰ ਲੰਗਰ ਖਾਵੇ ਤੇ ਉੱਥੇ ਗਊ ਦਾ ਮਾਸ ਬਣਿਆ ਸੀ। ਤੇ ਉਹਨਾਂ ਨੇ ਕਹਿਤਾ ਕਿ ਸੱਚੇ ਪਾਤਸ਼ਾਹ ਖਾ, ਫਿਰ ਕੀ ਹੁਕਮ ਹੈ ਸੱਚੇ ਪਾਤਸ਼ਾਹ ਕੋਲ, ਮੇਰਾ ਤੇ ਦਾਇ ਨਹੀਂ ਰੋਜ਼ਾ, ਇੱਕ ਜੌਂ ਤੇ ਥੋੜ੍ਹਾ ਜਿਹਾ ਪਾਣੀ ਪੀਨਾ, ਹੋਰ ਨਹੀਂ ਮੈਂ ਕੁਛ ਖਾਂਦਾ। ਤੇ ਉਹਨੇ ਆਖਿਆ ਫਿਰ ਤੇਰੇ ਮਰੀਜ਼ ਖਾਣ, ਤੇ ਸੱਚੇ ਪਾਤਸ਼ਾਹ ਕੋਲ ਖਾਇਆ ਉਹ। ਹੁਣ ਅੱਗੇ ਦੇ ਤਿੰਨ ਮੁਸਲਮਾਨ ਸੀ, ਗਨੀ ਖਾਂ ਤੇ ਨਬੀ ਖਾਂ, ਦੋ ਜਾਣੇ ਉਹ ਲੱਗੇ ਸੀ ਪਿੱਛੇ, ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ, ਤਿੰਨ ਇਹ ਸੀ, ਇੱਕ ਚੌਰ ਕਰਨ ਵਾਲੇ, ਦੋ ਪਿਛਲੇ ਪਾਵੇ ਨੂੰ ਚੱਕਣ ਵਾਲੇ, ਗਨੀ ਖਾਂ ਤੇ ਨਬੀ ਖਾਂ ਅੱਗੇ ਸੀ। ਤੇ ਉਹਨੇ ਆਖਿਆ ਚਲੋ ਜੇ ਹੁਕਮ ਹੈ ਤਾਂ ਅਸੀਂ ਤੇ ਖਾ ਵੀ ਆਵਾਂਗੇ, ਪਰ ਇਹ ਸੱਚੇ ਪਾਤਸ਼ਾਹ ਨੂੰ ਉਹ ਕਹਿੰਦੇ ਸੱਚੇ ਪਾਤਸ਼ਾਹ ਸਾਡਾ, ਸੱਚੇ ਪਾਤਸ਼ਾਹ ਹੁਕਮ ਕੀਤਾ ਕੋਈ ਨਹੀਂ, ਜਾਓ ਤੁਸੀਂ ਜੋ ਖਾਓਗੇ ਮੇਰੇ ਵਾਸਤੇ ਪਹਿਲਾਂ ਮੇਰਾ ਵਰਤਾਰਾ ਕੱਢ ਲਿਓ, ਅਰਦਾਸ ਕਰਕੇ ਪਹਿਲਾਂ ਮੇਰਾ ਵਰਤਾਰਾ ਕੱਢ ਲਿਓ। ਜਦੋਂ ਅਸੀਂ ਬਣੇ ਪਦਾਰਥ ਦੇ ਪਰਦਾ ਪਾਉਂਦੇ ਹਾਂ, ਮੈਨੂੰ ਜ਼ਿੰਦਗੀ ਦਾ ਤਜਰਬਾ ਹੈ, ਮੈਂ ਸੋਧ ਦਾ ਪ੍ਰਸ਼ਾਦਾ ਬਣਾ ਬਣਾ ਕੇ ਘਰਾਂ ਵਿੱਚ ਉਹ ਛਕਦਾ ਰਿਹਾ, ਔਰ ਜਿਹਨੇ ਮੇਰਾ ਬਣਿਆ, ਮੇਰੇ ਹੱਥ ਦਾ ਬਣਿਆ ਸੋਧ ਦਾ ਪ੍ਰਸ਼ਾਦਾ ਛਕਿਆ, ਉਹਦੇ ਮੂੰਹੋਂ ਇਹ ਗੱਲ ਜ਼ਰੂਰ ਸੁਣਨ ਨੂੰ ਮਿਲੀ ਆ ਕਿ ਬਹੁਤ ਸਵਾਦ ਬਣਿਆ। ਬਹੁਤ ਸਵਾਦ ਬਣਾਉਣ ਵਾਲਾ ਮੈਂ ਨਹੀਂ ਹਾਂ, ਪਿੱਛੇ ਸਤਿਗੁਰੂ ਰਾਮ ਸਿੰਘ ਦੀ ਮਰਿਆਦਾ ਹੈ, ਉਹਦੀ ਮਰਿਆਦਾ ਨਾਲ ਜਦੋਂ ਪ੍ਰਸ਼ਾਦਾ ਬਣਦਾ, ਜਦੋਂ ਉਹਦੇ 'ਤੇ ਪਾ ਕੇ ਕੱਪੜਾ, ਜਦੋਂ ਹੱਥ ਜੋੜ ਕੇ ਅਰਦਾਸ ਕਰਦੀ ਆ ਸੱਚੇ ਪਾਤਸ਼ਾਹ ਭੋਜਨ ਤਿਆਰ ਹੈ ਆਪ ਜੀ ਭੋਗ ਲਾਓ, ਛਕੋ ਸੱਚੇ ਪਾਤਸ਼ਾਹ, ਅਤੇ ਜਦੋਂ ਸਗੋ ਸੱਚੇ ਪਾਤਸ਼ਾਹ ਉਹਨੂੰ ਭੋਗ ਲਾਉਣ, ਤਾਂ ਉਹ ਸਵਾਦ ਕਿਵੇਂ ਨਹੀਂ ਹੋਏਗਾ, ਉਹਦਾ ਵੱਖਰਾ ਸਵਾਦ ਕਿਵੇਂ ਨਹੀਂ ਹੋਏਗਾ, ਹੋਏਗਾ। ਉਹਨਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਜੋ ਪਦਾਰਥ ਤੁਸੀਂ ਦਰਗਾਹੋਂ ਭੇਜਿਆ ਸੀ ਉਹ ਛਕਣਾ, ਅਤੇ ਕਿਰਪਾ ਕਰੋ ਸਾਨੂੰ ਦਰਗਾਹੋਂ ਹੀ ਮਿਲੇ ਛਕਣ ਨੂੰ। ਪਰਦਾ ਪਾਇਆ, ਅਰਦਾਸ ਕੀਤੀ ਅਤੇ ਜੋ ਥੱਲਿਓਂ ਕੱਢਿਆ ਉਹਦਿਓ, ਉਹ ਕੜਾਹ ਪ੍ਰਸ਼ਾਦ ਸੀ, ਉਹਨਾਂ ਪਹਿਲਾਂ ਰੁਮਾਲ ਵਿੱਚ ਪਾ ਕੇ ਬੰਨ ਲਿਆ, ਫਿਰ ਭਾਈ ਗਨੀ ਧਰਮ ਸਿੰਘ, ਦਇਆ ਸਿੰਘ, ਮਾਨ ਸਿੰਘ ਨੇ ਛਕਿਆ, ਛਕ ਲਿਆ। ਉਹ ਹੈਰਾਨ ਹੋ ਗਏ ਕਿ ਅਸੀਂ ਜਿਹੜਾ ਮਾਸ ਖਾਂਦੇ ਹਾਂ ਅਤੇ ਫਿਰ ਸਿੱਖ ਇਹ ਵੀ ਉਹੀ ਖਾਂਦੇ ਹੋਣਗੇ। ਉਹਨਾਂ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਸਿੱਖ ਤੇਰੇ ਖਾਏ ਆ ਸਭ ਕੁਛ। ਸੱਚੇ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਕੀ ਖਾ ਕੇ ਆਏ ਹੋ? ਉਹਨੇ ਆਖਿਆ ਕੜਾਹ ਪ੍ਰਸ਼ਾਦ, ਅਤੇ ਉਹਨੇ ਆਖਿਆ ਮੇਰੇ ਵਾਸਤੇ ਲਿਆਉਣਾ ਸੀ, ਫਿਰ ਅਤੇ ਉਹਨੇ ਆਖਿਆ ਲਿਆਂਦਾ ਰੁਮਾਲ ਵਿੱਚ ਕੜਾਹ ਪ੍ਰਸ਼ਾਦ, ਜਦੋਂ ਖੋਲ੍ਹਿਆ ਘਿਓ ਨਾਲ ਲਿਬੜਿਆ ਭਿੱਜਿਆ ਰੁਮਾਲ, ਕੜਾਹ ਪ੍ਰਸ਼ਾਦ, ਕੜਾਹ ਪ੍ਰਸ਼ਾਦ। ਤੁਸੀਂ ਕੜਾਹ ਪ੍ਰਸ਼ਾਦ ਦੀ ਗੱਲ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਉੱਤੇ ਸੁਣਦੇ ਹਾਂ, ਇਸ ਗ੍ਰੰਥ ਵਿੱਚ ਲਿਖੀ ਹੋਈ ਆ। ਜਿਸ ਵੇਲੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਭਾਈ ਬਾਲਾ ਅਤੇ ਬਾਬਾ ਬੁੱਢਾ ਜੀ ਦੀ ਆਖਰੀ ਪ੍ਰੀਖਿਆ ਜਦੋਂ ਹੋਈ ਆ, ਗੁਰੂ ਦੇ ਪ੍ਰਕਰਨ ਵਿੱਚ ਜਦੋਂ ਆਖਰੀ ਪ੍ਰੀਖਿਆ ਮੁਰਦਾ ਖਾਣ ਵਾਲੀ ਹੋਈ ਆ, ਹੈ ਉੱਥੇ ਮੁਰਦਾ ਦੇਖਣ ਨੂੰ ਸੀਗਾ ਸਾਹਮਣੇ, ਸਾਰੇ ਡਰ ਗਏ ਕਿ ਸਾਰੀ ਜ਼ਿੰਦਗੀ ਮਾਸ ਤੋਂ ਮਨਾ ਕਰਦੇ ਰਹੇ ਮੁਰਦੇ ਦੇ ਨਾਲ ਜਾਣਾ, ਸਣੇ ਕੱਪੜੇ ਨਵਾਉਣਾ, ਅਤੇ ਹੁਣ ਖਾਣ ਵਾਸਤੇ ਕਹਿੰਦੇ ਆ ਕਿਵੇਂ ਇਸ ਪ੍ਰੀਖਿਆ 'ਚੋਂ ਪਾਸ ਹੋ ਸਕਦੇ ਹਾਂ। ਉੱਥੋਂ ਬਾਬਾ ਬੁੱਢਾ ਜੀ ਵੀ ਆ ਗਏ, ਸਾਰੀ ਜ਼ਿੰਦਗੀ ਭਾਈ ਬਾਲਾ ਜੀ ਨਾਲ ਰਹੇ ਆ, ਪਰ ਇਸ ਪ੍ਰੀਖਿਆ ਦੇ ਵਿੱਚ ਫਿਰ ਉਹ ਵੀ ਫੇਲ ਹੋ ਗਏ ਕਿ ਇਹ ਨਹੀਂ ਹੁਣ ਕੰਮ ਹੋ ਸਕਦਾ, ਤੁਹਾਡੀ ਮਰਜ਼ੀ ਆ, ਨਹੀਂ ਨਾ ਰੱਖਣਾ, ਪਰ ਇਹ ਬਚਨ ਨਹੀਂ ਮੰਨਿਆ ਜਾਣਾ। ਉਹ ਵੀ ਆ ਗਏ ਉੱਥੋਂ, ਅਤੇ ਭਾਈ ਲਹਿਣਾ ਜੀ ਫਿਰ ਰਹਿ ਗਏ, ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਾਂ ਤੇ ਤੂੰ ਵੀ ਚਲੇ ਜਾ ਅਤੇ ਜਾਂ ਫਿਰ ਖਾ, ਬਚਨ ਮੰਨੇਗਾ ਤਾਂ ਠੀਕ ਹੈ, ਨਹੀਂ ਤਾਂ ਚਲੇ ਜਾ। ਅਤੇ ਫਿਰ ਉਹਨੇ ਆਖਿਆ ਸੀ ਕਿੱਧਰੋਂ ਖਾਵਾਂ, ਅਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਚੱਲ ਪੈਰਾਂ ਵਾਲੇ ਪਾਸਿਓਂ ਖਾ ਲਾ, ਅਤੇ ਜਿਸ ਵੇਲੇ ਉੱਤੋਂ ਕੱਪੜਾ ਚੱਕਿਆ ਤਾਂ ਉਸ ਵੇਲੇ ਉੱਥੇ ਕੜਾਹ ਪ੍ਰਸ਼ਾਦ ਸੀ। ਮੇਰੇ ਕਹਿਣ ਦਾ ਮਤਲਬ ਕਿ ਉਸ ਵੇਲੇ ਬਰਕਤ ਸੱਚੇ ਪਾਤਸ਼ਾਹ ਕੜਾਹ ਪ੍ਰਸ਼ਾਦ ਬਣਾ ਸਕਦੇ ਆ, ਸਾਡੇ ਘਰ ਪਿਆ ਪਦਾਰਥ ਵੱਧ ਸਕਦਾ। ਮੈਂ ਗੱਲ ਇਹ ਕਰਦਾ ਕਿ ਸਿੱਖਾਂ ਦੇ ਪਏ ਪਦਾਰਥ ਨੂੰ ਬਰਕਤ ਹੋ ਸਕਦੀ ਹੈ, ਨਾ ਹੋਵੇ ਤਾਂ ਵੀ ਬਰਕਤ ਹੋ ਸਕਦੀ ਹੈ। ਗੁਰੂ ਦੇ ਸਕਦਾ, ਮਠਿਆਈਆਂ ਚੜ ਸਕਦੀਆਂ ਮੁਰਦੇ ਤੋਂ, ਉਸ ਵੇਲੇ ਕੜਾਹ ਪ੍ਰਸ਼ਾਦ ਕਿਵੇਂ ਬਣ ਗਿਆ, ਕਿੱਥੇ ਗਿਆ ਉਹ ਮੁਰਦਾ, ਉਹ ਥਾਂ ਕਿਵੇਂ ਸੁੱਚਾ ਹੋਇਆ, ਉੱਥੇ ਗੁਰੂ ਕੋਲ ਕਿੰਨੀਆਂ ਫੌਜਾਂ ਗੁਪਤ ਅਤੇ ਪ੍ਰਗਟ, ਕਿਵੇਂ ਪਦਾਰਥ ਉੱਥੇ ਆ ਜਾਂਦੇ, ਕਿਵੇਂ ਦੂਜੇ ਪਦਾਰਥ ਉੱਥੇ ਚਲੇ ਜਾਂਦੇ ਆ, ਇਹ ਤੇ ਹਰਨ ਭਰਨ ਦੀ ਗੱਲ ਆ। ਇਹ ਤੇ ਲੱਖ ਉਸੀਆਂ ਪਾਤਸ਼ਾਹੀਆਂ ਜਿੱਧਰ ਨੂੰ ਗੁਰੂ ਨਦਰ ਕਰ ਦੇਵੇ। ਮੈਂ ਆਪਣਾ ਤਜਰਬਾ ਦੱਸਦਾ, ਇੱਥੇ ਬੈਠਿਆਂ ਹੁਣ ਜਿਵੇਂ ਸੰਗਤ ਵਿੱਚ ਵਿਚਰੀ ਦਾ ਨਾ, ਸੰਗਤ ਵਿੱਚੋਂ ਬੜਾ ਕੁਛ ਮਿਲਦਾ ਵੀ ਆ ਅਤੇ ਵਿੱਚੋਂ ਨੁਕਸਾਨ ਵੀ ਬੜਾ ਆ, ਦੋ ਪੱਖ ਹਮੇਸ਼ਾ ਚੱਲਦੇ ਆ, ਸੰਗਤ ਦੇ ਵਿੱਚੋਂ ਵੀ ਦੋ ਪੱਖ ਹਮੇਸ਼ਾ ਚੱਲਦੇ ਆ, ਹਰ ਵੇਲੇ ਇਹ ਰਹਿੰਦੇ ਹੀ ਆ ਦੋਵੇਂ ਪੱਖ। ਮੈਂ ਕਿਹਾ ਪਾਠ ਕਰਦੇ ਹਾਂ, ਲੋਕਾਂ ਦੇ ਘਰਾਂ 'ਚ ਜਾਂਦੇ ਹਾਂ, ਉਦੋਂ ਸਾਨੂੰ 20 ਰੁਪਈਏ ਪਾਠ ਕਰਨ ਦੇ ਮਿਲਦੇ ਸੀ, ਬਹੁਤ ਥੋੜ੍ਹੇ ਪੈਸੇ ਸੀ, ਉਹਦੇ ਨਾਲ ਬੱਚੇ ਪੜ੍ਹਾਉਣੇ, ਸਕੂਲ ਦਾ ਕੰਮ ਅਤੇ ਘਰ ਦਾ ਗੁਜ਼ਾਰਾ ਔਖਾ ਸੀ। ਅਤੇ ਮੈਂ ਕਿਸੇ ਨੂੰ ਪੁੱਛਿਆ, ਮੈਂ ਕਿਹਾ ਕੋਈ ਹੋਰ ਤਰੀਕਾ ਨਹੀਂ ਹੈ ਪੈਸੇ ਕਮਾਉਣ ਦਾ? ਖੇਤੀ ਤੇ ਕਰਕੇ ਦੇਖ ਲਈ, ਦੁਕਾਨ ਵੀ ਕਰਕੇ ਦੇਖ ਲਈ, ਪਾਠ ਵੀ ਕਰਕੇ ਦੇਖ ਲਈ, ਦੀਵਾਨ ਕਥਾ ਵੀ ਕਰਕੇ ਦੇਖ ਲਈ, ਇਹਦੇ 'ਚ ਇੰਨੇ ਪੈਸੇ ਮਿਲਦੇ ਨਹੀਂ ਹੈ। ਅਤੇ ਮੈਨੂੰ ਕਿਸੇ ਨੇ ਆਖਿਆ ਮੋਹਣੀ ਮੰਤਰ ਪੜ੍ਹਿਆ ਕਰ, ਮੈਂ ਕਿਹਾ ਉਹ ਕਿੱਥੋਂ ਮਿਲੂਗਾ? ਪਤਾ ਕਰਦਿਆਂ ਕਰਦਿਆਂ ਮੈਨੂੰ ਉਹ ਵੀ ਕਿਸੇ ਕੋਲ ਮਿਲ ਗਿਆ, ਅਤੇ ਮਾਲਾ ਮੈਂ ਹੱਥ 'ਚ ਫੜੀ, ਅੱਜ ਕੱਲ੍ਹ ਪਤਾ ਨਹੀਂ ਲੱਗਦਾ। ਇੱਥੇ ਹੀ ਮੈਂ ਬੈਠਾ ਹਾਂ ਰਾਗੀਆਂ ਦੇ ਪਿੱਛੇ, ਸਤਿਗੁਰਾਂ ਨੇ ਇਸੇ ਦਰਵਾਜ਼ੇ ਹੋਣਾ ਸੀ, ਸਤਿਗੁਰੂ ਅਜੀਤ ਸਿੰਘ ਜੀ, ਸਵੇਰੇ ਅੰਮ੍ਰਿਤ ਵੇਲੇ ਦਾ ਟਾਈਮ ਸੀ, ਤਾਂ ਮੈਂ ਇੱਥੇ ਉਹ ਮੰਤਰ ਪੜ੍ਹਨ ਡਿਆ ਹੋਇਆ ਬੈਠਾ। ਮੈਂ ਪੜ੍ਹਦਾ ਮਾਲਾ ਦੇ ਨਾਂ ਤੇ ਮੂੰਹ ਚ ਹੀ ਪੜ੍ਹਦਾ, ਉੱਚੀ ਨੀ ਪੜ੍ਹਦਾ ਪਿਆ। ਸਤਿਗੁਰੂ ਜਗਜੀਤ ਸਿੰਘ ਜੀ ਇੱਥੋਂ ਆਏ ਸਿੱਧੇ ਆਸਣ ਤੇ ਨੀ ਬੈਠੇ, ਮੇਰੇ ਕੰਨ ਵਿੱਚ ਆ ਕੇ ਆਖਿਆ ਇਹ ਨੀ ਪੜ੍ਹਨਾ। ਮੈਂ ਨੀ ਕਿਹਾ, ਮੈਂ ਉੱਚੀ ਨੀ ਪੜ੍ਹਿਆ, ਮੈਂ ਦੱਸਿਆ ਵੀ ਨੀ ਕਿਸੇ ਨੂੰ। ਸਤਿਗੁਰੂ ਜਗਜੀਤ ਸਿੰਘ ਹੁਕਮ ਕੀਤਾ ਇਹ ਨਹੀਂ ਪੜ੍ਹਨਾ। ਮੈਂ ਕਿਹਾ ਫਿਰ ਕੀ ਪੜ੍ਹੀਏ? ਸੱਚੇ ਪਾਤਸ਼ਾਹ ਹੁਕਮ ਕੀਤਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰੂ ਨਦਰ ਕਰੇ, ਜੇ ਗੁਰੂ ਨਦਰ ਕਰਦੇ ਤੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ, ਰਾਜੇ ਮਹਾਰਾਜੇ ਅੱਠ ਅੱਠ ਨੌ ਨੌ ਪੀੜੀਆਂ ਤੱਕ ਰਾਜ ਕਰ ਗਏ ਇੱਕੋ ਬਚਨ ਦੇ ਨਾਲ। ਮੈਂ ਕਿੰਨੀ ਵਾਰੀ ਸੁਣਾਉਣਾ ਹੋਣਾ ਕਿ ਕਾਲੂ ਦੇ ਭਤੀਜੇ ਨੰਗੇ ਪਿੰਡੇ ਭੁੱਖੇ ਢਿੱਡ ਆਏ ਸਾਹਮਣੇ ਛੇਵੇਂ ਪਾਤਸ਼ਾਹ ਦੇ। ਸੱਚੇ ਪਾਤਸ਼ਾਹ ਕਹਿੰਦਾ ਬੱਲੇ 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 ਬੱਲੇ, ਇਹਨਾਂ ਦੀਆਂ ਤੇ ਪੀੜੀਆਂ ਦਰ ਪੀੜੀਆਂ ਰਾਜ ਕਰਨਗੀਆਂ, ਇਹਨਾਂ ਦੇ ਤੇ ਘੋੜੇ ਜਮਨਾ ਤੋਂ ਪਾਣੀ ਪੀਣਗੇ। ਉਹ ਛੇਵੇਂ ਪਾਤਸ਼ਾਹ ਤੋਂ ਦਿੱਤਾ ਰਾਜ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਜਗਜੀਤ ਸਿੰਘ ਸਮੇਂ ਤੱਕ ਉਹਨਾਂ ਦਾ ਰਾਜ ਰਿਹਾ। ਲੈਣ ਦਾ ਬਹਾਨਾ ਵੀ ਫਿਰ ਬਣ ਗਿਆ ਜਦੋਂ ਉਹਨਾਂ ਦੀਆਂ ਰਾਜਿਆਂ ਦੀਆਂ ਤੋਪਾਂ ਸਿੱਖਾਂ ਨੂੰ ਮਾਰਨ ਵਾਸਤੇ ਆਈਆਂ ਤੇ ਤਾਂ ਉਹਨਾਂ ਕੋਲ ਰਾਜ ਉਹਨਾਂ ਦੀ ਜੜ੍ਹਾਂ ਹਿੱਲੀਆਂ, ਤਾਂ ਪੱਟਿਆ ਗਿਆ ਰਾਜ ਉਹਨਾਂ ਦਾ। ਇੱਥੋਂ ਮਿਲਦਾ ਆ ਇੱਕੋ ਬਚਨ ਨਾਲ। ਇੱਥੇ ਸਤਿਗੁਰੂ ਹਰੀ ਸਿੰਘ ਜੀ ਹੁਕਮ ਕਰਤਾ ਸੀ ਬੱਲੇ ਬੱਲੇ ਬੱਲੇ, ਇਹਦਾ ਮਾਤਾ ਪਿਤਾ ਨਹੀਂ, ਇਹਦਾ ਕੋਈ ਆਸਰਾ ਨਹੀਂ ਹੈ, ਤੇ ਬੜਾ ਵੱਡਾ ਸੰਤ ਬਣੇਗਾ। ਆਹ ਹਿੰਮਤਪੁਰ ਵਾਲੇ ਸੰਤ ਕਰਮ ਸਿੰਘ ਜੀ, ਏਡਾ ਬਚਨ ਹੋ ਗਿਆ। ਔਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਜੇ ਕਿਸੇ ਪੁੱਤਰ ਲੈਣਾ ਤੇ ਇਹ ਚਾਬੀਆਂ ਤਾਂ ਮੈਂ ਉਹਨੂੰ ਦਿੱਤੀਆਂ ਹੋਈਆਂ, ਇਹ ਖਜ਼ਾਨੇ ਦੀਆਂ ਚਾਬੀਆਂ ਦਿੱਤੀਆਂ, ਜਿੰਨਾ ਮਰਜ਼ੀ ਵਰਤਾਏ। ਸੰਤਨ ਹੱਥ ਕੁੰਜੀ, ਖਜ਼ਾਨੇ ਦੀਆਂ ਕੁੰਜੀਆਂ ਹੀ ਸੰਤਾਂ ਨੂੰ ਦਿੱਤੀਆਂ, ਜਿੰਨਾ ਮਰਜ਼ੀ ਵਰਤਾਓ। ਉਹ ਨੀ ਮੁੱਕਦਾ ਪਦਾਰਥ ਗੁਰੂ ਦੀ ਨਦਰ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਇੱਥੋਂ ਪਦਾਰਥ ਮਿਲਦੇ ਆ ਰਾਜਿਆਂ ਮਹਾਰਾਜਿਆਂ ਨੂੰ, ਦੇਵੀ ਦੇਵਤਿਆਂ ਨੂੰ, ਸਾਰੀ ਸ੍ਰਿਸ਼ਟੀ ਨੂੰ ਅਸੀਂ ਲੈ ਸਕਦੇ ਹਾਂ। ਅਸੀਂ ਉਸ ਬੋਲ ਤੇ, ਉਸ ਤੀਰਥ ਤੇ, ਉਸ ਮਾਨ ਸਰੋਵਰ ਤੇ ਬੈਠੇ ਹਾਂ ਜਿੱਥੇ ਦੁਨੀਆਂ ਦੇ ਨੀ ਸਾਰਿਆਂ ਲੋਕਾਂ ਦੇ ਸਾਰੇ ਪਦਾਰਥ ਇੱਥੋਂ ਮਿਲਦੇ ਆ। ਪਰ ਇਹ ਮਿਲਦੇ ਤਾਂ ਆ ਜੇ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਾਨੂੰ ਲੈਣ ਦੀ ਜਾਂਚ ਹੋਏ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਅਤੇ ਅਕਲੀ ਕੀਚੇ ਦਾਨ। ਇੱਥੋਂ ਅਕਲ ਜੇ ਕੰਮ ਕਰਦੇ ਮੌਕੇ ਤੇ ਮਿਲਦੇ ਨੇ, ਜੇ ਅਕਲ ਨਹੀਂ ਕੰਮ ਕਰਦੀ ਤੇ ਇੱਥੋਂ ਵੀ ਲੋਕੀ ਖਾਲੀ। ਅਕਲਾਂ ਬਾਜੋ ਖੂਹ ਖਾਲੀ, ਕਦੀ ਸੁਣਦੇ ਸੀ ਛੋਟੇ ਹੁੰਦੇ ਆ, ਪਿੰਡਾਂ ਦੀਆਂ ਕਹਾਵਤਾਂ ਨੇ ਕਿ ਅਕਲਾਂ ਬਾਜੋ ਖੂਹ ਖਾਲੀ। ਸਾਡੇ ਮਾਸਟਰ ਨੇ ਕਹਿਣਾ ਜਦੋਂ ਪੁੱਛਣਾ ਬੱਚਿਆਂ ਨੂੰ, ਪਿੰਡ ਦੇ ਬੱਚੇ ਸੀ ਕੁਛ ਬਈਆਂ ਦੇ, ਅਕਲ ਵੱਡੀ ਕਿ ਭੈਂਸ? ਤੇ ਹੁਣ ਭੈਂਸ ਮੱਝ ਤੇ ਉਹਨਾਂ ਨੇ ਵੇਖੀ ਹੋਈ ਸੀ, ਅਕਲ ਵੇਖੀ ਨਹੀਂ ਹੋਈ ਸੀ, ਉਹਨਾਂ ਨੇ ਕਹਿਣਾ ਭੈਂਸ ਮੱਝ ਵੱਡੀ ਆ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵਿੱਚ ਆਪਾਂ ਸੁਣਦੇ ਹਾਂ, ਸੱਚੇ ਪਾਤਸ਼ਾਹ ਕੇ ਹੁਕਮ ਕਰਦੇ ਨੇ, ਮਾਇਆ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਨੇਮ ਨੇਮ ਚੱਲਦੀ, ਸਾਰੀ ਖਲਕਤ ਤੁਹਾਨੂੰ ਨਮਸਕਾਰਾਂ ਕਰਦੀ ਹੈ, ਧਨੀ ਨੂੰ ਨਮਸਕਾਰਾਂ ਕਰਦੀ ਆ, ਧਨੀ ਪੁਰਸ਼ ਜੋ ਮਰਜ਼ੀ ਕਰ ਸਕਦਾ। ਮਾਇਆ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਨੇਮ ਨੇਮ ਚੱਲਦੀ। ਸੂਰਤ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਸਿਜਦਾ ਕਰਦੀ। ਅਕਲ ਕਹੇ, ਮਾਇਆ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਸਿਜਦਾ ਕਰਦੀ। ਸੂਰਤ ਕਹੇ ਮੈਂ ਸਭ ਤੋਂ ਵੱਡੀ, ਮੈਨੂੰ ਖਲਕਤ ਨੇਮ ਨੇਮ ਚੱਲਦੀ। ਤੇ ਫਿਰ ਕਹਿੰਦੇ ਨੇ ਅਕਲ ਕਹੇ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ। ਅਕਲ ਸੱਚੇ ਨੂੰ ਝੂਠਾ ਬਣਾ ਦੇਣਾ, ਸੱਚੇ ਬੰਦੇ ਨੂੰ ਵੀ ਅਕਲ, ਅਕਲ ਦੇ ਨਾਲ ਉਹਨੂੰ ਵੀ ਝੂਠਾ ਪ੍ਰਮਾਣ ਦੇ ਕੇ ਬਣਾ ਦੇਣਾ ਝੂਠਾ ਉਹਨੂੰ। ਅਕਲ ਕਹੇ ਮੈਂ ਸਭ ਤੋਂ ਵੱਡੀ, ਮੈਂ ਵਿੱਚ ਕਚਹਿਰੀ ਲੜਦੀ, ਜਿਹਨੂੰ ਚਾਹਵਾਂ ਮੈਂ ਉਹਨੂੰ ਸੱਚਾ ਬਣਾ ਦਿੰਦੀ ਹਾਂ। ਹੋਣੀ ਕਹੇ ਮੈਂ ਸਭ ਤੋਂ ਵੱਡੀ, ਮੈਂ ਜੋ ਚਾਹਵਾਂ ਸੋ ਕਰਦੀ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚ ਕਿ ਹੋਣੀ ਕਹਿੰਦੀ ਮੈਂ ਤੇ ਸਭ ਤੋਂ ਹੀ ਵੱਡੀ ਹਾਂ, ਮੈਂ ਜੋ ਚਾਹੁੰਦੀ ਉਹ ਕਰਦੀ ਹਾਂ। ਮੈਂ ਗੱਲ ਕਰ ਰਿਹਾ ਸੀ ਅਕਲ ਵੀ ਜਿਹੜੀ ਆ ਉਹ ਵੀ ਇੱਥੇ ਕੰਮ ਕਰੇ ਕਿ ਗੁਰੂ ਕੋਲੋਂ ਕੀ ਮੰਗਣਾ। ਗੁਰੂ ਕੋਲੋਂ ਜਦੋਂ ਵੀ ਮੰਗਣਾ ਦਰਸ਼ਨ ਦਾਨ ਮੰਗਣਾ। ਜੇ ਅਸੀਂ ਦਰਸ਼ਨ ਦਾਨ ਮੰਗਾਂਗੇ ਤੇ ਇਹ ਸਾਡਾ ਕਰਮ ਜਮ੍ਹਾਂ ਹੋ ਗਿਆ, ਇਹ ਸਾਡਾ ਕਰਮ ਜਮ੍ਹਾਂ ਹੋ ਗਿਆ। ਦਰਸ਼ਨ ਦਾਨ ਮੰਗਦੇ ਤੇ ਜਦੋਂ ਦਰਸ਼ਨ ਹੋਏਗਾ, ਜਦੋਂ ਜੋ ਇੱਛਾ ਹੈਗੀ ਉਦੋਂ ਹੀ ਉਹ ਮੰਗ ਲਾਂਗੇ। ਵਾਰ ਵਾਰ ਗੁਰੂ ਮੰਗਣਾ, ਹਰ ਵੇਲੇ ਗੁਰੂ ਦਾ ਸਾਥ ਮੰਗਣਾ, ਗੁਰੂ ਦਾ ਦਰਸ਼ਨ ਮੰਗਣਾ। ਉਸ ਵੇਲੇ ਜੋ ਇੱਛਾ ਆਏਗੀ ਹਰ ਜਨਮ ਵਿੱਚ, ਜਦੋਂ ਗੁਰੂ ਸਾਹਮਣੇ ਹੋਏਗਾ ਜੋ ਇੱਛਾ ਆਏਗੀ ਤਾਂ ਉਦੋਂ ਵੀ ਮਿਲ ਜਾਏਗੀ। ਉਹ ਤਾਂ ਗੁਰੂ ਦੀ ਕਿਰਪਾ ਨਾਲ ਵੀ ਮਿਲ ਸਕਦੀ ਹੈ, ਮੰਗਿਆ ਵੀ ਮਿਲ ਜਾਏਗੀ। ਇਸ ਦਰ ਤੋਂ ਖਾਲੀ ਕੋਈ ਨਹੀਂ ਜਾਂਦਾ। ਪਰ ਮੰਗਣ ਵਾਲੀ ਚੀਜ਼ ਆ ਕਿ ਗੁਰੂ ਕੋਲੋਂ ਜਦੋਂ ਮੰਗਣਾ ਦਰਸ਼ਨ ਦਾਨ ਮੰਗਣਾ। ਸਤਿਗੁਰੂ ਦਾ ਦਰਸ਼ਨ ਸਭ ਤੋਂ ਵੱਡਾ ਦਾਨ ਆ, ਤੇ ਸਤਿਗੁਰੂ ਜਗਜੀਤ ਸਿੰਘ ਦਾ ਆਪਾਂ ਧੰਨਵਾਦ ਕਰੀਏ ਜਿਨ੍ਹਾਂ ਨੇ ਸਾਨੂੰ ਇੱਥੇ ਬਿਠਾ ਕੇ ਸਾਡੇ ਕੋਲ ਇੰਨਾ ਭਜਨ ਬਾਣੀ ਕਰਾ ਕੇ ਸੇਵਾ ਸਿਮਰਨ ਕਰਾ ਕੇ ਹੁਕਮ ਕੀਤਾ ਕਿ ਮੰਗ ਕੋ ਰੱਖਣੀ ਆ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ। ਤੇ ਮੈਂ ਗੱਲ ਕਰਦਾ ਪਿਆ ਸੀ ਸਤਿਗੁਰੂ ਰਾਮ ਸਿੰਘ ਦਾ ਦਰਸ਼ਨ ਹੋਏਗਾ, ਜ਼ਰੂਰ ਹੋਏਗਾ, ਪਰ ਉਦੋਂ ਹੋਏਗਾ ਜਦੋਂ ਗਊ ਤੇ ਗਰੀਬ ਦੇ ਗੱਲ ਤੋਂ ਛੁਰੀ ਲਏਗੀ। ਗਊ ਤੇ ਗਰੀਬ ਦੇ ਗੱਲ ਤੋਂ ਛੁਰੀ ਉਦੋਂ ਲਏਗੀ ਜਦੋਂ ਤੁਸੀਂ ਅਰਦਾਸਾ ਕਰੋਗੇ, ਚੰਡੀ ਪੜ੍ਹ ਕੇ, ਭਗਉਤੀ ਪੜ੍ਹ ਕੇ, ਕੋਈ ਜਪ ਤਪ ਕਰਕੇ ਅਰਦਾਸਾ ਕਰੋਗੇ। ਸੱਚੇ ਪਾਤਸ਼ਾਹ ਗਊ ਦੇ ਗਰੀਬ ਦੇ ਗੱਲ ਤੋਂ ਛੁਰੀ ਲਾਓ, ਹੇ ਸ਼ਕਤੀ ਮਾਤਾ ਇਹਨਾਂ ਦੁਸ਼ਟਾਂ ਦਾ, ਇਹਨਾਂ ਦੈਂਤਾਂ ਦਾ ਨਾਸ ਕਰੋ। ਜਦੋਂ ਤੁਸੀਂ ਅਰਦਾਸਾ ਕਰੋਗੇ, ਜਦੋਂ ਇਹਨਾਂ ਦਾ ਉਹ ਨਾਸ ਕਰ ਦੇਗੀ ਸ਼ਕਤੀ, ਫਿਰ ਸਤਿਗੁਰੂ ਰਾਮ ਸਿੰਘ ਜੀ ਆਉਣਗੇ, ਉਹਨਾਂ ਦਾ ਬਚਨ ਆ। ਜਦੋਂ ਗਊ ਤੇ ਗਰੀਬ ਦੇ ਗੱਲ ਤੋਂ ਛੁਰੀ ਲੱਥੇਗੀ, ਫਿਰ ਮੈਂ ਆਵਾਂਗਾ। ਤੇ ਤੁਹਾਡਾ ਫਰਜ਼ ਆ, ਇਹ ਫਰਜ਼ ਤੁਹਾਡਾ ਆ ਕਿ ਤੁਸੀਂ ਰੋਜ਼ ਅਰਦਾਸ ਕਰਨੀ ਹੈ। ਜਿੰਨਾ ਚਿਰ ਤੁਸੀਂ ਧਨ ਵਾਸਤੇ ਅਰਦਾਸ ਕਰਦੇ ਹੋ, ਪੁੱਤਰਾਂ ਵਾਸਤੇ ਅਰਦਾਸ ਕਰਦੇ ਹੋ, ਹੋਰ ਚੀਜ਼ਾਂ ਵਾਸਤੇ ਅਰਦਾਸ ਕਰਦੇ ਹਾਂ, ਤੇ ਉਹ ਮਿਲੀ ਜਾਣਗੀਆਂ। ਜਦੋਂ ਇਹਦੇ ਵਾਸਤੇ ਸਪੈਸ਼ਲ ਯਤਨ ਕਰਕੇ ਅਰਦਾਸ ਕਰੋਗੇ ਤੇ ਇਹ ਜਿੰਨੀ ਛੇਤੀ ਗਊ ਤੇ ਗਰੀਬ ਦੇ ਗਲ ਤੇ ਛੁਰੀ ਲੱਤੇਗੀ, ਓਨੀ ਛੇਤੀ ਸਤਿਗੁਰੂ ਰਾਮ ਸਿੰਘ ਜੀ ਆ ਜਾਣਗੇ। ਇਹ ਆਪਣਾ ਫਰਜ਼ ਆ, ਮੈਂ ਇਹ ਗੱਲ ਕਰਦਾ ਪਿਆ ਸੀ। ਤੇ ਪਦਾਰਥਾਂ ਦੀ ਗੁਰੂ ਘਰ ਚ ਕੋਈ ਕਮੀ ਨਹੀਂ, ਇਹ ਸਭ ਸ੍ਰਿਸ਼ਟੀ ਦੇ ਜੀਵ ਇੱਥੋਂ ਹੀ ਪਦਾਰਥ ਲੈ ਕੇ ਜਾਂਦੇ। ਇੱਕ ਛੋਟਾ ਜਿਹਾ ਪ੍ਰਮਾਣ ਦੇ ਕੇ ਮੈਂ ਸਮਾਪਤੀ ਕਰਦਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਕੁਰਸ਼ੇਤਰ ਦਾ ਮੇਲਾ ਹੋ ਰਿਹਾ ਸੀ, ਉਸ ਮੇਲੇ ਦੇ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਚਲੇ ਗਏ, ਜਿੱਥੇ ਬਹੁਤ ਧਰਮਾਂ ਦੇ ਲੋਕ, ਬਹੁਤ ਵਰਨਾ ਦੇ ਲੋਕ ਆ ਕੇ ਸੂਰਜ ਗ੍ਰਹਿਣ ਵਾਲੇ ਦਿਨ ਮੇਲੇ ਤੇ ਇਕੱਠੇ ਹੁੰਦੇ ਆ, ਉੱਥੇ ਇਕੱਠੇ ਹੋਏ ਸੀ ਲੋਕ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚਲੇ ਗਏ ਵਿਚਾਲੇ ਦੇ, ਜਾ ਕੇ ਬਹਿ ਗਏ ਜਿੱਥੋਂ ਸਾਰੇ ਲੋਕ ਉਹਨਾਂ ਨੂੰ ਵੇਖ ਸਕਣ, ਉੱਥੇ ਬੈਠ ਗਏ ਜਾ ਕੇ। ਇੱਕ ਬੀਬੀ ਰਾਜੇ ਦੀ ਰਾਣੀ, ਉਹ ਆ ਕੇ ਬੈਠਿਆਂ ਨੂੰ ਵੇਖ ਕੇ ਕਿ ਇਹਨਾਂ ਦੇ ਚਿਹਰੇ ਤੇ ਵਾਹਵਾ ਨੂਰ ਹੈ, ਕੋਈ ਵੱਡਾ ਸੰਤ ਹੋਣਾ, ਤੇ ਚਰਨਾਂ ਤੇ ਮੱਥਾ ਟੇਕ ਦਿੱਤਾ। ਸੱਚੇ ਪਾਤਸ਼ਾਹ ਪੁੱਛਦੇ, ਬੀਬੀ ਕੀ ਚਾਹੀਦਾ? ਉਹ ਕਹਿੰਦੀ, ਮੈਂ ਰਾਣੀ ਮਹਾਰਾਣੀ ਤੇ ਮੇਰਾ ਰਾਜ ਦੂਸਰੇ ਰਾਜੇ ਨੇ ਮੇਰੇ ਰਾਜੇ ਨੂੰ ਮਾਰ ਕੇ ਤੇ ਖੋਹ ਲਿਆ ਹੋਇਆ, ਮੈਂ ਤੇ ਮੇਰਾ ਮੁੰਡਾ ਬਚ ਕੇ ਨਿਕਲ ਆਏ, ਬਾਕੀ ਸਭ ਸਾਡਾ ਕਬਜ਼ੇ ਵਿੱਚ ਉਹਨਾਂ ਦੇ ਆ ਗਿਆ, ਤੇ ਮੈਂ ਇਹ ਅਰਜ਼ ਕਰਦੀ ਹਾਂ ਕਿ ਤੁਸੀਂ ਤੇ ਸੰਤ ਸਰੂਪ ਆ ਤੇ ਮੇਰੇ ਤੇ ਇਹ ਕਿਰਪਾ ਕਰੋ ਤੇ ਮੈਨੂੰ ਫਿਰ ਰਾਜ ਮਿਲ ਜਾਏ, ਫਿਰ ਮੈਨੂੰ ਰਾਜ ਮਿਲ ਜਾਏ। ਕਿਸ ਉਦਮ ਤੇ ਰਾਜ ਮਿਲੇ, ਸਤਰੂ ਤੇ ਹੋਵਨ ਸਭ ਮੀਤਾ, ਫਿਰ ਰਾਜ ਮਿਲ ਜਾਏ, ਮੇਰਾ ਦੁਸ਼ਮਣ ਕੋਈ ਨਾ ਰਵੇ। ਸਤਿਗੁਰਾਂ ਨੇ ਆਖਿਆ ਬ੍ਰਹਮ ਭੋਜ ਕਰੋ, ਬ੍ਰਹਮ ਭੋਜ, ਬ੍ਰਹਮ ਭੋਜ। ਉਹ ਕਹਿੰਦੇ, ਹੁਣ ਤੇ ਕੁਛ ਵੀ ਨਹੀਂ ਕੋਲ ਬਚਿਆ, ਹੁਣ ਕਾਹਦੇ ਨਾਲ ਕਰੀਏ। ਬੜੀ ਹੈਰਾਨੀ ਦੀ ਗੱਲ ਆ, ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਆ ਕਿ ਬਚਿਆ ਕੋਲ ਕੁਛ ਨਹੀਂ। ਨਾਮ ਜਪਣ ਵਾਲਿਆਂ ਨੂੰ ਬ੍ਰਹਮ ਭੋਜ ਦਾ ਮਤਲਬ ਹੈ ਕੋਈ ਕਿਸੇ ਦਾ ਕਰਮ ਨਾ ਦੇਖਿਆ ਜਾਵੇ, ਜਿੰਨੇ ਹੈਗੇ ਸਭ ਨੂੰ ਛਕਾਓ, ਬ੍ਰਹਮ ਸਾਰਿਆਂ ਵਿੱਚ ਆ, ਸਭ ਨੂੰ ਛਕਾਓ। ਜਦੋਂ ਅਸੀਂ ਚੰਗਾ ਮਾੜਾ ਵੇਖ ਕੇ ਛਕਾਉਂਦੇ ਹਾਂ, ਉਹ ਬ੍ਰਹਮ ਭੋਜ ਨਹੀਂ ਰਹਿ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ, ਇਹ ਵਰਤਾਉਣ ਲੱਗੇ ਇਹਨਾਂ ਵੇਖਿਆ, ਕਿਉਂਕਿ ਮੇਰਾ ਆਪਣਾ ਬਗਾਨਾ। ਸੰਗਤ ਵਿੱਚ ਸੱਤਿਆ ਸਤਿਗੁਰੂ ਦੀ ਸੰਗਤ, ਸਤਿਗੁਰ ਦੀ ਸੰਗਤ ਨੂੰ ਇੱਕੋ ਜਿਹਾ ਪਦਾਰਥ ਵਰਤੇ ਨਾ, ਉਹਨੂੰ ਬ੍ਰਹਮ ਭੋਜ ਕਹਿੰਦੇ ਆ। ਤੇ ਉਹ ਕਹਿੰਦੇ ਜੀ, ਹੁਣ ਤੇ ਸਿਰਫ ਸ਼ਰਧਾ ਹੀ ਆ ਤੁਹਾਡੇ ਚਰਨਾਂ 'ਚ, ਹੋਰ ਕੁਛ ਨਹੀਂ ਹੈ। ਉਹਨੇ ਚਾਹੁੰ, ਉਹਦਾ ਬੱਚਾ ਸੀ ਨੌਜਵਾਨ, ਉਹ ਸ਼ਿਕਾਰ ਖੇਡ ਕੇ ਹਰਨ ਮਾਰ ਕੇ ਲਿਆ, ਤੇ ਉਹਨੇ ਉਹ ਹੀ ਲਿਆ ਕੇ ਮੱਥਾ ਟੇਕਤਾ, ਮਹਾਰਾਜ ਸਾਡੇ ਕੋਲ ਆ ਹੀ ਆ, ਲਓ ਛਕੋ। ਉਹਨੂੰ ਕੀ ਪਤਾ ਸੀ ਕਿ ਮਾਸ ਨਹੀਂ ਖਾਣਾ ਚਾਹੀਦਾ, ਤੇ ਸੰਤ ਲੋਕ ਛਕਦੇ ਵੀ ਨਹੀਂ ਹੈ, ਨਾਲੇ ਅੱਜ ਗ੍ਰਹਿਣ ਦਾ ਦੇਣੇ ਆ, ਤੇ ਅੱਜ ਤਾਂ ਕੁਛ ਵੀ ਨਹੀਂ ਛਕਣਾ, ਚੁੱਲ੍ਹੇ ਅੱਗ ਵੀ ਨਹੀਂ ਬਾਲਣੀ। ਪਰ ਸਗੋਂ ਸੱਚੇ ਪਾਤਸ਼ਾਹ ਕਹੇ, ਚਲੋ ਤੁਹਾਡੀ ਸੇਵਾ ਹੀ ਆ, ਤੇ ਤੁਸੀਂ ਕੋਈ ਭਾਂਡਾ ਉੱਥੋਂ ਮੰਗ ਲਿਆਓ ਤੇ ਉਹਦੇ ਵਿੱਚ ਇਹਨੂੰ ਜਿੱਦਾਂ ਬਣਾਈਦਾ ਉੱਦਾਂ ਪਾਓ। ਚਲੋ ਉਹਨਾਂ ਨੇ ਸਵਾਰਿਆ ਸੂਰਿਆ ਉਹਦਾ ਜੋ ਮਾਸ ਸੀ ਉਹ 'ਚ ਪਾਤਾ ਲਿਆ ਕੇ।